जननी गणितो सूरमा जैसे गुरु गोविंदा शेरा वर्गे शत्रु सामन सकन दिंदा पर जे तके मेर नाल आवे बिंद दी बिंदा जुगा जुगा दी साहेबी बख्श दवे बख्शिंदा
नानक अंगद अमर राम अर्जुन हर गोबिंद हर राए हर कृष्ण जी तेग गोबिंद मरगिंद पहला दसवें पातशाह जिन रचियो तीसरा पंथ ताज तीसरे पंथ के श्री गुरु साहेब ग्रंथ
भारत मारोंदी दे दाता ठंड काल दे पावे सुन दुखड़े दुखिया वे छड़ के हेम कुंट आ जावे
रानी मैणी दे चरण पवित्र पावन वाले कर मेर शहरिया दे तीजा पंथ सजावन वाले
मारोंदी दे दाता ठंड काल दे पावे सुन दुखड़े दुखिया वे छड़ के हेम कुंट आ जावे
रानी मैणी दे चरण पवित्र पावन वाले कर मेर शहरिया दे तीजा पंथ सजावन वाले
शरवासी लेंदे नू करदा चल आया दर्शन नू ओदा परम दूर सब करदा
करके पुजिया ते शंके दूर करावन वाले कर मेर शहरिया दे तीजा पंथ सजावन वाले
पटने दिया संगता ने पटने दिया संगता ने इथों प्यार लिया अनमुला सुटियायो गंगा च माता का कंगन वड मुला
ओला दूजा कंगन भी ला दूजा कंगन भी इथे सुटियाया खण वाले कर मेर शहरिया से तीजा पंथ सजावन वाले
गर्म गरीबा वाया घूपन के आगा सुंदर जलवा नजारा वा हाथा मारे वाग समुंदर
नानकपुर दी धरती नू आगे पाग लगावन वाले कर मेर शहरिया ते तीजा पंथ सजावन वाले
सुन दुखड़े पनता चल ना सकिया हिरदा तेरा जाओ पिता जी दिल्ली नू ते कोई फिकर कर ना मेरा
ओला देगे बापू दा सिर देगे बापू दा हिरदा धर्म बचावन वाले कर मेर शहरिया ते तीजा पंथ सजावन वाले
बाई तार जहू चढ़िया वे पर तेरिया फौजा वे सामे कदे न खड़िया जावे
मस्ते होए हाथी नू सिंह दे अगे लगावन वाले कर मेर शहरिया ते तीजा पंथ सजावन वाले
हीरे दिया अरजानू हीरे दिया अरजानू करो कबूल पंथ दे मालक सदना दे संदे हो सारी दुनिया दे प्रित पालक
सतनाम दे खैरे दे सिर ते हाथ टकावन वाले सिर ते हाथ टकावन वाले कर मेर शहरिया दे तीजा पंथ सजावन वाले
आखो जी वाहेगुरु जी का खालसा वाहेगुरु जी की फतेह। अज का प्रोग्राम गुरु ग्रंथ साहिब महाराज जी के 300 साल गुरगद्दी दिवस नूं समर्पित पेश किया जा रहा अते पेश करन जा रहे ने कवीशर सुच्चा सिंह डेरा खाणा साथी भाई सतनाम सिंह जी बल्लोवालिया अते सकत्तर सिंह कोट खैरा ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸਮੁੱਚੇ ਜੀਵਨ ਵਿੱਚੋਂ ਕੁਝ ਝਲਕੀਆਂ ਆਪ ਨਾਲ ਸਾਂਝੀਆਂ ਕਰਨ ਵਾਸਤੇ ਗੁਰੂ ਕੀ ਸੰਗਤ ਕੋਲੋਂ ਆਗਿਆ ਮੰਗਦਾ ਹਾਂ। ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਸਦਾ ਵਾਸਤੇ ਛੱਡ ਕੇ ਸਰਸਾ ਦਾ ਜੰਗ ਲੜਨ ਤੋਂ ਬਾਅਦ ਚਮਕੌਰ ਸਾਹਿਬ ਦਾ ਜੰਗ ਜਿੱਤ ਕੇ ਮਾਛੀਵਾੜੇ ਦੇ ਜੰਗਲ ਚੋਂ ਦੀ ਹੁੰਦੇ ਹੋਏ ਹੋਰ ਕਈਆਂ ਥਾਵਾਂ ਤੋਂ ਸੰਗਤਾਂ ਨੂੰ ਤਾਰ ਕੇ ਸੱਚੇ ਪਾਤਸ਼ਾਹ ਮਹਾਰਾਜ ਦੀਨੇ ਕਾਂਗੜ ਪਿੰਡ ਵਿੱਚ ਬੈਠੇ ਨੇ। ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਆਖਿਆ, ਸਿੱਖੋ ਦੁਨੀਆਂ ਦਾ ਸਭ ਤੋਂ ਵਧੀਆ ਕਾਗਜ਼ ਲਿਆਓ, ਸ਼ਾਹੀ ਲਿਆਓ, ਦਵਾਤ ਲਿਆਓ, ਸਭ ਕੁਝ ਲਿਆ ਕੇ ਗੁਰੂ ਸਾਹਿਬ ਦੇ ਸਾਹਮਣੇ ਰੱਖ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖਣੀ ਸ਼ੁਰੂ ਕੀਤੀ, ਜਿਹਨੂੰ ਸਿੱਖ ਜਗਤ ਫਤਿਹ ਦੀ ਚਿੱਠੀ ਕਹਿੰਦਾ, ਜਿਹਨੂੰ ਜਫਰਨਾਮੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ। ਚਿੱਠੀ ਦੇ ਅਖੀਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲਿਖਿਆ, ਔਰੰਗਜ਼ੇਬ ਮੈਂ ਬੁੱਤ ਪੂਜਣ ਵਾਲੇ ਪਹਾੜੀਆਂ ਦਾ ਵਿਰੋਧੀ ਹਾਂ, ਕਿਉਂਕਿ ਬੁੱਤ ਪੂਜਦੇ ਨੇ ਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ। ਅਖੀਰ ਵਿੱਚ ਗੁਰਦੇਵ ਫਿਰ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਲਿਖਦੇ ਨੇ, ਜੇ ਤੇਰੀ ਨਜ਼ਰ ਆਪਣੀ ਸੈਨਾ ਤੇ ਦੌਲਤ ਵੱਲ ਹੈ ਤਾਂ ਸਾਡਾ ਧਿਆਨ ਪਰਮਾਤਮਾ ਦੇ ਧੰਨਵਾਦ ਵੱਲ ਹੈ, ਜੇ ਤੂੰ ਮੁਲਕ ਦਾ ਮਾਣ ਕਰਦਾ ਹੈ ਤੇ ਸਾਨੂੰ ਅਕਾਲ ਪੁਰਖ ਦਾ ਆਸਰਾ, ਇਹ ਸ਼ਰਾਰ ਰੂਪੀ ਸੰਸਾਰ ਨੂੰ ਨਾ ਭੁੱਲ ਕਿਉਂਕਿ ਵਾਰੀ ਵਾਰੀ ਸਭ ਨੇ ਚਲੇ ਜਾਣਾ, ਤੂੰ ਬਲਵਾਨ ਹੈ ਤਾਂ ਮਾੜਿਆਂ ਉੱਤੇ ਧੱਕਾ ਕਿਉਂ ਕਰਦਾ, ਆਪਣੀ ਕਸਮ ਨੂੰ ਤੂੰ ਆਪ ਹੀ ਦੇਸੇ ਨਾਲ ਨਾ ਵੱਢ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਇਹ ਕਰੜੀਆਂ ਗੱਲਾਂ ਲਿਖ ਕੇ ਚਿੱਠੀ ਬੰਦ ਕਰਕੇ ਗੁਰਦੇਵ ਨੇ ਭਾਈ ਦਇਆ ਸਿੰਘ ਸਾਹਿਬ ਦੇ ਭਾਈ ਧਰਮ ਸਿੰਘ ਨੂੰ ਬਾਦਸ਼ਾਹ ਨੂੰ ਚਿੱਠੀ ਦੇਣ ਵਾਸਤੇ ਰਵਾਨਾ ਕਰ ਦਿੱਤਾ। ਦੋਵੇਂ ਸਿੰਘ ਮੁਸਲਮਾਨ ਕੈਦੀਆਂ ਦਾ ਭੇਸ ਵਟਾ ਕੇ ਤੁਰ ਪਏ। ਔਰੰਗਜ਼ੇਬ ਉਸ ਵੇਲੇ ਦੱਖਣ ਵਿੱਚ ਅਹਿਮ ਨਗਰ ਸੀ, ਲੰਮੇ ਸਫ਼ਰ ਦੀਆਂ ਕਠਿਨ ਔਕੜਾਂ ਸਹਾਰਦੇ ਹੋਏ ਭਾਈ ਦਇਆ ਸਿੰਘ ਸਾਹਿਬ ਤੇ ਧਰਮ ਸਿੰਘ ਅਹਿਮ ਨਗਰ ਪਹੁੰਚ ਗਏ। ਇਸ ਨਾਲੋਂ ਵੀ ਔਖਾ ਕੰਮ ਸੀ ਆਪ ਬਾਦਸ਼ਾਹ ਦੇ ਹੱਥ ਵਿੱਚ ਚਿੱਠੀ ਦੇਣਾ। ਸ਼ਾਹੀ ਕਰਮਚਾਰੀਆਂ ਨਾਲ ਰਸੂਖ ਪੈਦਾ ਕਰਕੇ ਭਾਈ ਦਇਆ ਸਿੰਘ ਦੇ ਇਹ ਕਾਰਜ ਵੀ ਨੇਪਰੇ ਚੜ੍ਹਦੇ ਆ। ਚਿੱਠੀ ਸਿੱਧੀ ਬਾਦਸ਼ਾਹ ਦੇ ਹੱਥ ਵਿੱਚ ਦਿੱਤੀ ਗਈ। ਬਾਦਸ਼ਾਹ ਦੱਖਣ ਦੀ ਲੰਮੀ ਮੁਹਿੰਮ ਤੋਂ ਤੰਗ ਪੈ ਚੁੱਕਾ ਸੀ। ਉਸ ਵੇਲੇ ਉਹਦੇ ਮਨ ਦੀ ਹਾਲਤ ਬਹੁਤ ਖਰਾਬ ਸੀ। ਉੱਤੋਂ ਗੁਰੂ ਸਾਹਿਬ ਦਾ ਮਰਾਸਲਾ ਜਾ ਪਹੁੰਚਿਆ, ਜਫਰਨਾਮਾ ਪੜ੍ਹ ਕੇ ਬਾਦਸ਼ਾਹ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਉੱਠਿਆ। ਪੈਰਾਂ ਸੱਚਾਈ ਨੇ ਉਹਦੇ ਮਨ ਤੇ ਬਹੁਤ ਡੂੰਘਾ ਅਸਰ ਕੀਤਾ। ਉਹਨੇ ਬੜੇ ਆਦਰ ਨਾਲ ਭਾਈ ਦਇਆ ਸਿੰਘ ਨੂੰ ਪਾਸ ਬਿਠਾ ਕੇ ਸਾਰੀ ਵਾਰਤਾ ਸੁਣੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਕਹਾਣੀ ਸੁਣ ਕੇ ਬਾਦਸ਼ਾਹ ਦਾ ਮਨ ਭੈ ਨਾਲ ਕੰਬ ਉੱਠਿਆ। ਇੱਕ ਵਾਰੀ ਤਾਂ ਉਹਨੇ ਉਸੇ ਵੇਲੇ ਵਜ਼ੀਰ ਖਾਂ ਤੇ ਪੰਜਾਬ ਦੇ ਹੋਰਨਾਂ ਹਾਕਮਾਂ ਨੂੰ ਫਰਮਾਨ ਲਿਖਵਾ ਕੇ ਭੇਜ ਦਿੱਤਾ ਕਿ ਕੋਈ ਬੰਦਾ ਗੁਰੂ ਸਾਹਿਬ ਨੂੰ ਤੰਗ ਨਾ ਕਰੇ। ਦੂਸਰਾ ਉਹਨੇ ਭਾਈ ਦਇਆ ਸਿੰਘ ਸਾਹਿਬ ਹੱਥ ਮਹਾਰਾਜ ਵਾਸਤੇ ਇੱਕ ਸੱਦਾ ਪੱਤਰ ਭੇਜਿਆ, ਜਿਸ ਵਿੱਚ ਬੜੇ ਨਰਮ ਸ਼ਬਦਾਂ ਰਾਹੀਂ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਗਈ ਸੀ ਕਿ ਗੁਰੂ ਗੁਰਦੇਵ ਆਣ ਕੇ ਦੱਖਣ ਵਿੱਚ ਬਾਦਸ਼ਾਹ ਨੂੰ ਮਿਲਣ। ਨਾਲ ਹੀ ਬਾਦਸ਼ਾਹ ਨੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਰਾਹਦਾਰੀ ਪ੍ਰਵਾਨਾ ਦਿੱਤਾ, ਜਿਸ ਦਾ ਭਾਵ ਸੀ ਕਿ ਕੋਈ ਸਰਕਾਰੀ ਆਦਮੀ ਉਹਨਾਂ ਨੂੰ ਰਾਹ ਵਿੱਚ ਨਾ ਰੋਕੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਇਹ ਦੋਵੇਂ ਸਿੱਖ ਬਾਦਸ਼ਾਹ ਵੱਲੋਂ ਲੈ ਕੇ ਪੱਤਰ ਪੰਜਾਬ ਨੂੰ ਤੁਰੇ ਆ ਰਹੇ ਨੇ। ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਸਤੇ ਦੇ ਕਈਆਂ ਥਾਵਾਂ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਨੇ। ਸਿੱਖਾਂ ਨੇ ਇਕੱਠਿਆਂ ਹੋ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਇੱਕ ਵਾਰ ਵਾਅਦਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੇ ਅਰਥ ਜਿਹੜੇ ਨੇ ਗੁਰੂ ਦੀ ਸੰਗਤ ਨੂੰ ਕਰਕੇ ਸੁਣਾਏ ਜਾਣਗੇ। ਮਹਾਰਾਜ ਸਾਡੀ ਬੇਨਤੀ ਨੂੰ ਮੰਨੋ ਤੇ ਗੁਰੂ ਦੀ ਸੰਗਤ ਨੂੰ ਗੁਰਬਾਣੀ ਦੇ ਅਰਥ ਜਿਹੜੇ ਨੇ ਸਹੀ ਸਹੀ ਸਮਝਾ ਦਿਓ ਤਾਂ ਜੋ ਸਾਡੇ ਦਿਲਾਂ ਦੇ ਸ਼ੰਕੇ ਜਿਹੜੇ ਨੇ ਉਹ ਨਿਵਰਤ ਹੋ ਸਕਣ। ਸਿੱਖ ਭੇਜੇ ਗੁਰੂ ਮਹਾਰਾਜ ਦੀ ਬੀੜ ਦੇਣ ਵਾਸਤੇ, ਕਰਤਾਰਪੁਰ ਸਾਹਿਬ ਤੇ ਧੀਰ ਪੱਲੀਆਂ ਨੇ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜ ਨੇ ਆਪਣੀ ਅਨੁਭਵੀ ਢੰਗ ਦੇ ਨਾਲ ਕੁਦਰਤੀ ਭਰੋਸਾ ਰੱਖ ਕੇ ਗੁਰਬਾਣੀ ਦਾ ਉਚਾਰਨ ਕੀਤਾ। ਭਾਈ ਮਨੀ ਸਿੰਘ ਸਾਹਿਬ ਪਾਸੋਂ ਬਾਣੀ ਲਿਖਵਾਈ ਗਈ, ਗੁਰੂ ਸਾਹਿਬ ਬਾਣੀ ਲਿਖਵਾਉਂਦੇ ਚਲੇ ਗਏ। ਬਹੁਤ ਵੱਡਾ ਕਾਰਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੋਂ ਕੀਤਾ। ਇਸੇ ਹੀ ਦਮਦਮਾ ਸਾਹਿਬ ਦੀ ਧਰਤੀ ਤੋਂ ਉਹ ਦੇ ਮਹੀਨੇ 1723 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੱਖਣ ਵੱਲ ਨੂੰ ਬਾਦਸ਼ਾਹ ਨੂੰ ਮਿਲਣ ਵਾਸਤੇ ਤੁਰੇ ਨੇ। ਹਜ਼ੂਰ ਨੇ ਪਹਿਲਾ ਪੜਾ ਕੇਵਲ ਪਿੰਡ ਵਿੱਚ ਕੀਤਾ। ਹਜ਼ੂਰ ਅੱਗੇ ਝੋਰੜ ਝੰਡਾ ਆਦਿ ਪਿੰਡਾਂ ਵਿੱਚ ਠਹਿਰਦੇ ਹੋਏ ਸਰਸਾ ਜਾ ਪੁੱਜੇ। ਉੱਥੋਂ ਨੌਰ ਭਾਂਦਰਾ ਪਿੰਡਾਂ ਵਿੱਚ ਵੀ ਮਹਾਰਾਜ ਸੇਵੇ ਪੁੱਜ ਗਏ। ਉੱਥੇ ਕੁਝ ਦਿਨ ਗੁਰਦੇਵ, ਫਿਰ ਅੱਗੇ ਚੱਲ ਪਏ ਅਜਮੇਰ ਦੇ ਲਾਗੇ ਪੁਸ਼ਕਰ ਤੀਰਥ ਉੱਤੇ। ਮਹਾਰਾਜ ਥੋੜਾ ਚਿਰ ਫਿਰ ਠਹਿਰ ਗਏ। ਪੁਸ਼ਕਰ ਇੱਕ ਸੁੰਦਰ ਝੀਲ ਦੇ ਹਿੰਦੂਆਂ ਦਾ ਪ੍ਰਸਿੱਧ ਤੀਰਥ ਹੈ। ਉੱਥੋਂ 50 ਮੀਲ ਅੱਗੇ ਗੁਰਦੇਵ ਨਰਾਇਣਪੁਰ ਜਾ ਚੁੱਕੇ। ਇੱਥੇ ਦਾਦੂ ਪੰਥੀ ਮਹੰਤਾਂ ਦਾ ਪ੍ਰਸਿੱਧ ਅਸਥਾਨ ਹੈ। ਦਾਦੂ ਦੁਆਰਾ ਉਸ ਵੇਲੇ ਉਸ ਡੇਰੇ ਦਾ ਮਹੰਤ ਜੈਤ ਰਾਮ ਸੀ, ਉਹਨੇ ਬੜੇ ਚਾਅ ਦੇ ਨਾਲ ਗੁਰੂ ਮਹਾਰਾਜ ਜੀ ਦੀ ਸੇਵਾ ਕੀਤੀ। ਮਹਾਰਾਜ ਚੱਲਦੇ ਚੱਲਦੇ ਕੋਲਾਦ ਪੁੱਜ ਗਏ। ਉੱਥੋਂ ਦੱਖਣ ਤੋਂ ਆ ਰਹੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਜੀ ਗੁਰੂ ਸਾਹਿਬ ਨੂੰ ਮਿਲ ਪਏ। ਉਹਨਾਂ ਬਾਦਸ਼ਾਹ ਨਾਲ ਹੋਈ ਗੱਲਬਾਤ ਵੇਰਵੇ ਨਾਲ ਸੁਣਾਈ। ਗੁਰਦੇਵ ਨੇ ਸਫ਼ਰ ਜਾਰੀ ਰੱਖਿਆ। ਹਜ਼ੂਰ ਬਗੌਰ ਪੁੱਜੇ, ਖਬਰ ਮਿਲੀ ਕਿ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਮਰ ਗਿਆ। ਗੁਰਦੇਵ ਉੱਥੇ ਹੀ ਰੁਕ ਗਏ। ਔਰੰਗਜ਼ੇਬ 2 ਮਾਰਚ 1707 ਨੂੰ ਮਰਿਆ ਸੀ। ਉਹਦਾ ਦੂਸਰਾ ਪੁੱਤਰ ਮੁਹੰਮਦ ਆਜ਼ਮ, ਇਸੇ ਨੂੰ ਤਾਰਾ ਆਜ਼ਮ ਕਹਿੰਦੇ ਹਨ, ਉਸ ਵੇਲੇ ਅਹਿਮਦਨਗਰ ਵਿੱਚ ਸੀ। ਉਹਨੇ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਸਾਰੀ ਫੌਜ ਨੂੰ ਨਾਲ ਲੈ ਕੇ ਉਹ ਆਗਰੇ ਉੱਤੇ ਕਬਜ਼ਾ ਕਰਨ ਵਾਸਤੇ ਤੁਰ ਪਿਆ। ਔਰੰਗਜ਼ੇਬ ਦਾ ਵੱਡਾ ਪੁੱਤਰ ਮੁਅੱਜ਼ਮ ਉਸ ਵੇਲੇ ਪਸ਼ਾਵਰ ਦੇ ਇਲਾਕੇ ਵਿੱਚ ਸੀ। ਉਹਨੇ ਆਪਣੇ ਪਿਤਾ ਦੇ ਮਰਨ ਦੀ ਖਬਰ ਜਮਰੌਦ ਸੁਣੀ। ਉਹ ਵੀ ਫੌਜ ਲੈ ਕੇ ਦਿੱਲੀ ਨੂੰ ਉੱਠ ਨੱਠਾ। ਲਾਹੌਰ ਦੇ ਨੇੜੇ ਪਹੁੰਚ ਕੇ ਉਹਨੇ ਬਹਾਦਰ ਸ਼ਾਹ ਲਕਬ ਧਾਰਨ ਕੀਤਾ। ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਐਲਾਨ ਉਹਨੇ ਕਰ ਦਿੱਤਾ। ਔਰੰਗਜ਼ੇਬ ਦਾ ਤੀਸਰਾ ਪੁੱਤਰ ਕਾਮ ਬਖਸ਼ ਉਸ ਵੇਲੇ ਬੀਜਾਪੁਰ ਪਿੰਡ ਵਿੱਚ ਸੀ। ਉਹਨੇ ਉੱਥੇ ਹੀ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਅਸਲੀ ਟੱਕਰ ਮੁਹੰਮਦ ਆਜ਼ਮ ਤੇ ਬਹਾਦਰ ਸ਼ਾਹ ਦੀ ਸੀ। ਦੋਵੇਂ ਆਗਰੇ ਵੱਲ ਢਾਈ ਕਰੀ ਤੁਰੇ ਆ ਰਹੇ ਸਨ। ਬਹਾਦਰ ਸ਼ਾਹ ਪਹਿਲਾਂ ਪਹੁੰਚ ਗਿਆ। ਉਹਨੇ 12 ਜੂਨ 1707 ਨੂੰ ਆਗਰੇ ਉੱਤੇ ਕਬਜ਼ਾ ਕਰ ਲਿਆ। ਬਹਾਦਰ ਸ਼ਾਹ ਨੇ ਪੰਜਾਬ ਵਿੱਚ ਦਾਖਲ ਹੁੰਦਿਆਂ ਹੀ ਭਾਈ ਨੰਦ ਲਾਲ ਤੇ ਦੀਵਾਨ ਹਾਕਮ ਰਾਏ ਨੂੰ ਗੁਰੂ ਜੀ ਵੱਲ ਤੋਰ ਦਿੱਤਾ। ਗੁਰੂ ਮਹਾਰਾਜ ਤੇ ਬਹਾਦਰ ਸ਼ਾਹ ਵਿੱਚ ਭਾਈ ਨੰਦ ਲਾਲ ਇੱਕ ਮੇਲ ਮਿਲਾਪ ਦੀ ਕੜੀ ਵਜੋਂ ਕੰਮ ਕਰ ਰਿਹਾ ਸੀ। ਉਹ ਗੁਰਦੇਵ ਨੂੰ ਬਗੌਰ ਜਾ ਕੇ ਮਿਲਿਆ। ਉਹਨੇ ਬਹਾਦਰ ਸ਼ਾਹ ਵੱਲੋਂ ਗੁਰੂ ਅੱਗੇ ਮਦਦ ਦੀ ਬੇਨਤੀ ਕੀਤੀ। ਉਸ ਵੇਲੇ ਭਾਰਤ ਵਿੱਚ ਹੋਰ ਕੋਈ ਇੰਨੀ ਤਾਕਤ ਬਲਵਾਨ ਨਹੀਂ ਸੀ ਜੋ ਦੇਸ਼ ਦਾ ਰਾਜ ਭਾਗ ਸੰਭਾਲ ਸਕਦੀ। ਔਰੰਗਜ਼ੇਬ ਦੇ ਕਿਸੇ ਪੁੱਤਰ ਨੇ ਹੀ ਬਾਦਸ਼ਾਹ ਬਣਨਾ ਸੀ। ਉਹਨਾਂ ਤਿੰਨਾਂ ਵਿੱਚੋਂ ਬਹਾਦਰ ਸ਼ਾਹ ਚੰਗਾ ਸੀ। ਗੁਰਦੇਵ ਨੇ ਉਸੇ ਵੇਲੇ ਭਾਈ ਦਇਆ ਸਿੰਘ ਧਰਮ ਸਿੰਘ ਦੀ ਜਥੇਦਾਰੀ ਥੱਲੇ 300 ਸਿੰਘਾਂ ਦਾ ਜਥਾ ਬਹਾਦਰ ਸ਼ਾਹ ਦੀ ਮਦਦ ਵਾਸਤੇ ਰਵਾਨਾ ਕਰ ਦਿੱਤਾ, ਜੋ ਬਹਾਦਰ ਸ਼ਾਹ ਨੂੰ ਮਥੁਰਾ ਆ ਮਿਲਿਆ। ਬਾਦਸ਼ਾਹ ਸਿੰਘਾਂ ਦੇ ਜਥੇ ਨੂੰ ਵੇਖ ਕੇ ਬੜਾ ਖੁਸ਼ ਹੋਇਆ। ਸਿੰਘਾਂ ਦੀ ਗਿਣਤੀ ਨਾਲੋਂ ਗੁਰਦੇਵ ਦੀ ਮਦਦ ਦਾ 1 ਲੱਖੀ ਤੌਰ ਤੇ ਵਧੇਰੇ ਫਾਇਦਾ ਸੀ, ਕਿਉਂਕਿ ਪੰਜਾਬ ਦੇ ਜੱਟ ਤੇ ਰਾਜਸਥਾਨ ਦੇ ਰਾਜਪੂਤ ਗੁਰਦੇਵ ਦੇ ਚੰਗੇ ਸ਼ਰਧਾਲੂ ਸਨ। 18 ਜੂਨ ਨੂੰ ਜਾਜੂ ਦੇ ਮੈਦਾਨ ਵਿੱਚ ਦੋਵਾਂ ਭਰਾਵਾਂ ਦੀ ਟੱਕਰ ਹੋਈ। ਲੋਕਾਂ ਨੇ ਸਮਝ ਲਿਆ ਹੁਣ ਔਰੰਗਜ਼ੇਬ ਦੇ ਪੁੱਤਰਾਂ ਦੀ ਆਪਸ ਵਿੱਚ ਤਲਵਾਰ ਖੜਕੇਗੀ। ਮੈਦਾਨੇ ਜੰਗ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਬਣਨ ਵਾਸਤੇ ਦੋਵੇਂ ਭਰਾ, ਇੱਕ ਬੰਨੇ ਤਾਰਾ ਆਜ਼ਮ ਹੈ, ਉਹਦੇ ਨਾਲ ਉਹਦਾ ਪੁੱਤਰ ਬੇਦਾਰ ਬਖਤ ਹੈ, ਦੂਸਰੇ ਬੰਨੇ ਬਹਾਦਰ ਸ਼ਾਹ ਹੈ, ਜਿਹਦੀ ਮੱਤ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 300 ਸਿੰਘ ਸੂਰਮੇ ਵੀ ਲੜ ਰਹੇ ਨੇ। ਤੱਕੋ ਜਰਾ ਜਾਜੂ ਦੇ ਮੈਦਾਨ ਵਿੱਚ ਲਹੂ ਡੋਲਵੀਂ ਲੜਾਈ ਹੇ ਇੰਜ ਹੋ ਰਹੀ ਹੈ।
ਖੜਕਾ ਤੇ ਗਾਸ਼ਾਕਾਰ ਭਈ ਦੁਨੀਆ ਵੇਖੇ, ਕਈ ਸਨ ਵਿੱਚ ਮੈਦਾਨਾਂ ਦੇ ਜਹਾਂ ਲੱਗੇ ਲੇਖੇ, ਕਈ ਸਨ ਵਿੱਚ ਮੈਦਾਨਾਂ ਦੇ ਜਹਾਂ ਲੱਗੇ ਲੇਖੇ,
ਸਭ ਨੇ ਆਪੋ ਆਪਣੀ ਸੀ ਫੌਜ ਮੰਗਾਈ, ਪੁੱਤਰਾਂ ਦੇ ਵਿੱਚ ਰਾਜ ਲਈ ਸ਼ੇਰ ਪਈ ਲੜਾਈ, ਪੁੱਤਰਾਂ ਦੇ ਵਿੱਚ ਰਾਜ ਲਈ ਸ਼ੇਰ ਪਈ ਲੜਾਈ।
ਤਾਰਾ ਆਜ਼ਮ ਬੋਲਦਾ ਵੱਧ ਵੱਧ ਕੇ ਹੱਲੇ, ਪਰ ਨਾ ਉਸਦਾ ਜੰਗ ਵਿੱਚ ਕੋਈ ਚਾਰਾ ਚੱਲੇ, ਪਰ ਨਾ ਉਸਦਾ ਜੰਗ ਵਿੱਚ ਕੋਈ ਚਾਰਾ ਚੱਲੇ।
ਨੱਚ ਰਹੀ ਤਲਵਾਰ ਸੀ ਰਣ ਖੂਨ ਤਿਹਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ
ਕਈ ਯੋਧੇ ਮਾਰੇ ਕਈ ਸਰ ਫੜ ਕੇ ਮੌਤਾਂ ਨੇ ਝੱਟ ਨਰਕੀ ਵਾੜੇ ਕਈ ਸਰ ਫੜ ਕੇ ਮੌਤਾਂ ਨੇ ਝੱਟ ਨਰਕੀ ਵਾੜੇ
ਹੋਣੀ ਜਾਵੇ ਜੱਗ ਦੇ ਵਿੱਚ ਪੂਰਖ ਪਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ
ਮਹਿਣੀ ਪਾਲੇ ਕਾਦ ਸੀ ਰਾਣ ਮੌਤ ਨੇ ਰੋਲੇ ਜਾਨ ਬਚਾ ਕੇ ਨੱਸ ਗਏ ਕਈ ਗੱਪੀ ਟੋਲੇ ਜਾਨ ਬਚਾ ਕੇ ਨੱਸ ਗਏ ਕਈ ਗੱਪੀ ਟੋਲੇ
ਇੱਕ ਦੂਜੇ ਨੂੰ ਦੇਣ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ
ਬਹਾਦਰ ਸ਼ਾਹ ਦੀ ਮਦਦ ਤੇ ਜੋ ਸੂਰੇ ਆਏ ਫੜ ਫੜ ਉਨਾ ਵੈਰੀਆਂ ਦੇ ਆਹੂ ਲਾਏ ਫੜ ਫੜ ਉਨਾ ਵੈਰੀਆਂ ਦੇ ਆਹੂ ਲਾਏ
ਜਾਂਦੇ ਸੂਰੇ ਮੁੱਖ ਚੋਂ ਜਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ
ਜੋ ਦੇ ਦਸਵੇਂ ਗੁਰਾਂ ਦੇ ਕਰ ਰਹੇ ਕਮਾਲ ਜਦਵੇਂ ਦਸਵੇਂ ਗੁਰਾਂ ਦੇ ਕਰ ਰਹੇ ਕਮਾਲ ਸਮਝ ਸਕੇ ਨਾ ਕੋਈ ਵੀ ਸਿੰਘਾਂ ਦੀਆਂ ਚਾਲਾਂ ਓਏ ਕਹਿੰਦੇ ਸਮਝ ਸਕੇ ਨਾ ਕੋਈ ਵੀ ਸਿੰਘਾਂ ਦੀਆਂ ਚਾਲਾਂ
ਜਿਨ੍ਹਾਂ ਨੇ ਮੌਤ ਦੇ ਹੱਸ ਜਾਰੀ ਲਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ
ਤਾਰਾ ਆਜਮ ਮਰ ਗਿਆ ਨੱਸ ਗਈਆਂ ਫੌਜਾਂ ਮਰਦੇ ਪਿਛੋਂ ਸ਼ਾਹ ਦੀਆਂ ਨਾਰੀਆਂ ਫੌਜਾਂ ਮਰਦੇ ਪਿਛੋਂ ਸ਼ਾਹ ਦੀਆਂ ਨਾਰੀਆਂ ਫੌਜਾਂ
ਆਜਮ ਮਰਿਆ ਵੇਖ ਕੇ ਸੈਨਾ ਕਰ ਲਾਈ ਆਜਮ ਮਰਿਆ ਵੇਖ ਕੇ ਸੈਨਾ ਕਰ ਲਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ
ਉਧਰ ਵਜਾਇਆ ਜੱਤ ਦੇ ਸਿੰਘਾਂ ਨੇ ਵਾਜੇ ਉਧਰ ਵਜਾਇਆ ਜੱਤ ਦੇ ਸਿੰਘਾਂ ਨੇ ਵਾਜੇ ਚਰਨਾਂ ਦੇ ਵਿੱਚ ਸਿੰਘਾਂ ਦੇ ਸੰਸ਼ਾਪ ਰਾਜੇ ਚਰਨਾਂ ਦੇ ਵਿੱਚ ਸਿੰਘਾਂ ਦੇ ਸੰਸ਼ਾਪ ਰਾਜੇ
ਕਹਿੰਦਾ ਸੁੱਚਾ ਇਸ ਵਿੱਚ ਨਾ ਝੂਠ ਹਕਾਈ ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ
ਪੁੱਤਰਾਂ ਦੇ ਵਿੱਚ ਰਾਜ ਲਈ ਸ਼ਿਰ ਪਈ ਲੜਾਈ
ਇਤਿਹਾਸਕਾਰਾਂ ਨੇ ਲਿਖਿਆ ਜਾਦੂ ਦੇ ਮੈਦਾਨ ਲੜਦਿਆਂ ਲੜਦਿਆਂ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਮੁਹੰਮਦ ਆਜ਼ਮ ਤੇ ਉਹਦਾ ਪੁੱਤਰ ਬਿਦਾਰ ਬਖਸ਼ ਮਾਰੇ ਗਏ ਕਈਆਂ ਨੇ ਤੇ ਇਥੋਂ ਤੱਕ ਵੀ ਕਿਹਾ ਕਿ ਮੁਹੰਮਦ ਆਜ਼ਮ ਤੇ ਬਿਦਾਰ ਬਖਸ਼ ਦੋਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਤੀਰ ਨਾਲ ਮਰੇ ਨੇ ਪਰ ਸਿੱਖ ਜਗਤ ਦੇ ਪ੍ਰਸਿੱਧ ਵਿਦਵਾਨ ਮਹਾਨ ਲਿਖਾਰੀ ਮਹਾਨ ਰਾਈਟਰ ਮਹਿਤਾ ਲਿਖਰਾ ਨੇ ਲਿਖਿਆ ਕਿ ਗੁਰੂ ਮਹਾਰਾਜ ਬਗੌਰ ਤੋਂ ਸਿੱਧੇ ਦਿੱਲੀ ਆ ਗਏ ਪਰ ਮਹਾਰਾਜ ਇਸ ਜੰਗ ਵਿੱਚ ਆਪ ਸ਼ਾਮਿਲ ਨਹੀਂ ਹੋਏ। ਬਹਾਦਰ ਸ਼ਾਹ ਨੇ ਭਾਈ ਧਰਮ ਸਿੰਘ ਹੱਥ ਆਪਣੀ ਜਿੱਤ ਦੀ ਖਬਰ ਗੁਰੂ ਜੀ ਨੂੰ ਦਿੱਲੀ ਭੇਜੀ। ਮੇਰੇ ਬਾਦਸ਼ਾਹ ਜਿੱਤ ਦੀ ਖਬਰ ਸੁਣ ਕੇ ਬੜੇ ਖੁਸ਼ ਹੋਏ। ਦਿੱਲੀ ਵਿੱਚ ਗੁਰਦੇਵ ਨੇ ਜਮਨਾ ਦੇ ਕੰਧੇ ਤੇ ਡੇਰਾ ਲਾਇਆ ਸੀ। ਸੁਣ ਕੇ ਸੰਗਤਾਂ ਹੁੰਮ ਹੁਮਾ ਕੇ ਗੁਰਦੇਵ ਦੇ ਦਰਸ਼ਨ ਵਾਸਤੇ ਆਈਆਂ। ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬਦੇਵਾ ਜੀ ਵੀ ਨੇ ਆ ਕੇ ਚਰਨ ਪਰਸੇ। ਇੱਕ ਨਵਾਣਾ ਸਿੱਖ ਹਜ਼ੂਰ ਦੇ ਦਰਸ਼ਨਾਂ ਵਾਸਤੇ ਆਇਆ। ਉਹਨੇ ਬਹੁਤ ਸਾਰੀਆਂ ਪਟਾਵਾਂ ਰੱਖ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਇੱਧਰ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਸੱਦਾ ਭੇਜਿਆ। ਬਹਾਦਰ ਸ਼ਾਹ ਦੇ ਸੱਦੇ ਉੱਤੇ ਗੁਰੂ ਜੀ ਆਗਰੇ ਨੂੰ ਤਿਆਰ ਹੋ ਪਏ। ਹਜ਼ੂਰ ਦੀ ਇੱਛਾ ਦੋਵਾਂ ਮਹਿਲਾਂ ਨੂੰ ਦਿੱਲੀ ਛੱਡ ਜਾਣ ਦੀ ਸੀ, ਪਰ ਮਾਤਾ ਸਾਹਿਬ ਦੇਵਾਂ ਜੀ ਨਾ ਮੰਨੇ। ਉਹਨਾਂ ਦੇ ਪ੍ਰੇਮ ਹੱਥ ਕਾਰਨ ਗੁਰਦੇਵ ਨੇ ਉਹਨਾਂ ਦੀ ਬੇਨਤੀ ਮੰਨ ਲਈ। ਸੋ ਮਾਤਾ ਸਾਹਿਬ ਦੇਵਾਂ ਜੀ ਨਦੇੜ ਤੱਕ ਆਪ ਦੇ ਨਾਲ ਚਲੇ ਗਏ। ਮਥੁਰਾ ਬਿਦਰਾ ਬਨ ਵਿੱਚ ਕੁਛ ਦਿਨ ਠਹਿਰਦੇ ਹੋਏ ਗੁਰਦੇਵ ਆਗਰੇ ਪਹੁੰਚ ਗਏ। 24 ਜੁਲਾਈ 1760 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਹਿਲੀ ਮੁਲਾਕਾਤ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਆਗਰੇ ਵਿੱਚ ਹੋਈ। ਲੜਾਈ ਵਿੱਚ ਸਹਾਇਤਾ ਕਰਨ ਬਦਲੇ ਬਾਦਸ਼ਾਹ ਨੇ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ। ਨਜ਼ਰਾਨੇ ਵੱਲੋਂ ਬੜੇ ਕੀਮਤੀ ਤੋਹਫੇ ਭੇਟ ਕੀਤੇ। ਬਾਕੀ ਜਰਨੈਲਾਂ ਦੇ ਬਰਾਬਰ ਬਾਦਸ਼ਾਹ ਨੇ ਸਿੱਖਾਂ ਨੂੰ ਵੀ ਉਸੇ ਸਤਿਕਾਰ ਨਾਲ ਇਨਾਮ ਦਿੱਤੇ। ਗੁਰਦੇਵ ਬਾਦਸ਼ਾਹ ਦਾ ਸਤਿਕਾਰ ਪੀਰਾਂ ਵਾਂਗ ਕਰਦਾ ਸੀ। ਉਹਨੇ ਚੰਦਨ ਦੀ ਚੌਂਕੀ ਉੱਤੇ ਬਿਠਾਇਆ ਗੁਰੂ ਸਾਹਿਬ ਨੂੰ। ਹਰ ਵੇਲੇ ਆਪਣੇ ਨਾਲ ਰਹਿਣ ਵਾਸਤੇ ਬੇਨਤੀ ਕੀਤੀ। ਉਸ ਵੇਲੇ ਵੀ ਗੁਰੂ ਜੀ ਦੇ ਨਾਲ 200-300 ਸਵਾਰ ਤੇ ਕੁਝ ਪੈਦਲ ਸਿੱਖ ਸਨ। ਗੁਰਦੇਵ ਵੱਖਰੇ ਸਥਾਨ ਤੇ ਬਿਲਕੁਲ ਸੁਤੰਤਰ ਰਹਿੰਦੇ ਸਨ। ਦੋਵੇਂ ਵੇਲੇ ਦੀਵਾਨ ਸੱਜਦੇ ਤੇ ਗੁਰੂ ਮਹਾਰਾਜ ਸਿੱਖੀ ਧਰਮ ਦਾ ਪ੍ਰਚਾਰ ਕਰਦੇ। ਦੂਜੇ ਚੌਥੇ ਦਿਨ ਬਾਦਸ਼ਾਹ ਦੇ ਸੱਦੇ ਉੱਤੇ ਗੁਰਦੇਵ ਉਹਨੂੰ ਮਿਲਣ ਵਾਸਤੇ ਜਾਂਦੇ। ਹਜ਼ੂਰ ਸਦਾ ਕਲਗੀ ਤੇ ਜਗ੍ਹਾ ਸ਼ਸਤਰ ਸਜਾ ਕੇ ਰੱਖਦੇ। ਘੱਟੋ ਘੱਟ 5-7 ਸਿੰਘ ਹਜ਼ੂਰ ਦੇ ਨਾਲ ਹੁੰਦੇ। ਜਦੋਂ ਪਾਤਸ਼ਾਹ ਬਹਾਦਰ ਸ਼ਾਹ ਨੂੰ ਮਿਲਣ ਵਾਸਤੇ ਜਾਂਦੇ, ਅੱਗੋਂ ਬਾਦਸ਼ਾਹ ਗੁਰਦੇਵ ਦਾ ਪੀਰਾਂ ਵਾਂਗ ਸਤਿਕਾਰ ਕਰਦਾ ਤੇ ਮਹਾਰਾਜ ਪਾਸੋਂ ਧਰਮ ਬਾਰੇ ਕੋਈ ਨਾ ਕੋਈ ਵਿਚਾਰ ਜ਼ਰੂਰ ਡੂੰਘੇ ਸੁਣਦਾ। ਆਗਰਾ ਛੱਡਣ ਤੋਂ ਪਹਿਲਾਂ ਬਾਦਸ਼ਾਹ ਨੇ ਆਮ ਦਰਬਾਰ ਕਰਕੇ ਆਪਣੇ ਕੁਝ ਜਰਨੈਲਾਂ ਨੂੰ ਸਰਪਾਉ ਦਿੱਤੇ, ਖਿਲਤ ਦੇ ਇਨਾਮ ਦਿੱਤੇ। ਗੁਰੂ ਮਹਾਰਾਜ ਨੂੰ ਵੀ ਦਰਬਾਰ ਵਿੱਚ ਬੁਲਾ ਕੇ ਬਾਦਸ਼ਾਹ ਨੇ ਬੜਾ ਆਦਰ ਸਤਿਕਾਰ ਕੀਤਾ। ਪੀਰ ਸਮਝ ਕੇ ਸਿਰ ਚੁਕਾਇਆ, 60,000 ਦੀ ਤੁਖਤ ਕੀ ਤੇ ਸਰਪਾਉ ਭੇਟ ਕੀਤਾ। ਉਹ ਖਿਲਤ ਦੀ ਪੋਸ਼ਾਕ ਗੁਰੂ ਮਹਾਰਾਜ ਜੀ ਨੇ ਉੱਥੇ ਨਹੀਂ ਪਹਿਨੀ। ਮੁਗਲਾਂ ਦੀ ਸਰਕਾਰ ਦਾ ਕਾਨੂੰਨ ਹੈ, ਜੇ ਕੋਈ ਕਿਸੇ ਨੂੰ ਤੋਹਫਾ ਦਿੱਤਾ ਜਾਂਦਾ ਉਸੇ ਵੇਲੇ ਪਹਿਨਿਆ ਜਾਂਦਾ। ਮਹਾਰਾਜ ਨੇ ਐਸਾ ਨਹੀਂ ਕੀਤਾ, ਸਿੱਖਾਂ ਨੂੰ ਹੁਕਮ ਦਿੱਤਾ, ਸਿੱਖੋ ਸਮਾਨ ਚੁੱਕ ਕੇ ਡੇਰੇ ਲੈ ਜਾਓ। ਬਾਦਸ਼ਾਹ ਨੇ ਵੀ ਇਸ ਗੱਲ ਦਾ ਬੁਰਾ ਨਹੀਂ ਮਨਾਇਆ, ਕਿਉਂਕਿ ਬਹਾਦਰ ਸ਼ਾਹ ਗੁਰਦੇਵ ਨੂੰ ਪੀਰ ਸਮਝਦਾ ਸੀ, ਆਪਣਾ ਨੌਕਰ ਦਾ ਆਸਰਤ ਨਹੀਂ। ਇਸੇ ਤਰ੍ਹਾਂ ਗੁਰੂ ਸੋਭਾ ਦੇ ਕਰਤਾ ਜੀ ਲਿਖਦੇ ਨੇ, ਕਲਗੀ ਆਓ ਤੁਖਤ ਕੀ ਆਨੀ, ਖਿਲਤ ਏਕ ਸ਼ਾਹ ਮਨ ਮਾਨੀ, ਸ਼ਾਹ ਪ੍ਰਭੂ ਕੋ ਭੇਟ ਚੜਾਈ, ਖੁਸ਼ੀ ਕਰੋ ਤੁਮ ਸੋ ਬਣ ਆਈ। ਤਾਏ ਸਮੇਂ ਪ੍ਰਭ ਨੇ ਫੁਰਮਾਇਓ, ਅੰਦਰ ਪਾਏ ਅੰਦਰ ਸਾਹਿਬ ਸਿੰਘ ਬੁਲਾਇਓ, ਬਸਤਰ ਪਾਏ ਪਾਸ ਉਠਵਾਏ, ਬਿਦਰਾ ਭਏ ਪ੍ਰਭ ਡੇਰੇ ਆਏ। ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਿਵੇਂ ਮਹਾਰਾਜ ਅੱਗੇ ਬੇਨਤੀ ਕਰਦਾ ਹੈ, ਸਰਵਣ ਕਰੋ। ਹਿੰਦੁਸਤਾਨ ਦਾ ਬਾਦਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਦਰਸ਼ਨਾਂ ਵਾਸਤੇ ਰੋਜ਼ ਬੇਨਤੀ ਹੈ, ਇੰਝ ਕਰਦਾ ਪਏ।
ਬਾਦਸ਼ਾਹ ਨੂੰ ਮਿਲਣ ਵਾਸਤੇ ਦਸਵੇਂ ਗੁਰ ਜੀ ਆਏ ਨੇ, ਤਾਂ ਉੱਠ ਕੇ ਬਾਦਸ਼ਾਹ ਨੇ ਚਰਨਾਂ ਤੇ ਹੱਥ ਲਾਏ ਨੇ।
ਤੁਹਾਡੇ ਕੋਲੋਂ ਸਭ ਕੁਝ ਮਿਲਦਾ ਕਾਰਨ ਇਸ ਕਰ ਕੋਈ ਜੀ, ਰੋਜ਼ ਆਣ ਕੇ ਦਰਸ਼ਨ ਦਿਓ ਸਾਡੀ ਏ ਰਜੋਈ ਜੀ।
ਜਾਣੀ ਜਾਣ ਹੋ ਤੁਸੀਂ ਸਰ ਗੁਰੋ, ਤੁਹਾਡੇ ਕੁਝ ਵੀ ਓਲੇ ਨਾ ਰੱਖੋ ਹੱਥ, ਮੇਰਾ ਹਰਦਾਮ ਕਿਰਦਾ ਸਾਡਾ ਡੋਲੇ ਨਾ।
ਕੱਟ ਦਿਓ ਜਨਮਾਂ ਦੇ ਬੰਧਨ, ਮਿਲ ਜੇ ਚਰਨੀ ਢੋਈ ਜੀ, ਰੋਜ਼ ਆਣ ਕੇ ਦਰਸ਼ਨ ਦਿਓ ਸਾਡੀ ਏ ਰਜੋਈ ਜੀ।
ਧਨ ਦੌਲਤਾਂ ਘਾਟਾ ਕੋਈ ਨਾ, ਸਿਰਫ ਦੀਦਾਰੇ ਚਾਹੀਏ ਜੀ, ਕਰ ਦਿਓ ਖਾਂ ਮੇਰਾ ਦੀ ਵਰਖਾ, ਮੁਕਤ ਪਦਾਰਥ ਪਾ ਲਾਈਏ ਜੀ।
ਉਹ ਤੁਹਾਡੇ ਬਚਨ ਸਭ ਸੱਚ ਨੇ ਹੁੰਦੇ, ਦੇਰ ਕਦੇ ਨਾ ਹੋਈ ਜੀ। ਰੋਜ ਆਣ ਕੇ ਦਰਸ਼ਨ ਦੇਵੋ ਸਾਡੀ ਅਰਜੋਈ ਜੀ।
ਸ਼ਾਹੀ ਪੁਸ਼ਾਕ ਗੁਰਾਨੋ ਦੇ ਕੇ, ਸ਼ਾਹੀ ਪੁਸ਼ਾਕ ਗੁਰਾਨੋ ਦੇ ਕੇ ਕਹੇ ਬਾਦਸ਼ਾਹ ਮੇਰ ਕਰੋ, ਤੁਹਾਡਾ ਹੁਕਮ ਹਰ ਥਾਂ ਤੇ ਚੱਲੇ, ਤੁਸੀਂ ਜਬਰ ਨੂੰ ਜੇਰ ਕਰੋ।
ਕਰਕੇ ਮੇਰੇ ਅਸਾਤ ਦਾਦਾ ਜਿੰਦ ਜਵਾਲੀ ਮੋਈ ਜੀ, ਰੋਜ ਆਣ ਕੇ ਦਰਸ਼ਨ ਦੇਵੋ ਸਾਡੀ ਅਰਜੋਈ ਜੀ।
ਬੜੇ ਕੀਮਤੀ ਸ਼ਸਤਰ ਦੇ ਕੇ ਕਹੇ ਤੁਸੀਂ ਪਰਵਾਨ ਕਰੋ, ਪਹਿਨ ਕੇ ਆਓ ਦਰਬਾਰ ਅਸਾਂ ਦੇ, ਸਾਡੀ ਉੱਚੀ ਸ਼ਾਨ ਕਰੋ।
ਮੰਨ ਲਵੇ ਮੇਰਾ ਦਾ ਮਾਲਕ, ਮੰਨ ਲਵੇ ਮੇਰਾ ਦਾ ਮਾਲਕ, ਕਹੀਏ ਅਸੀਂ ਜੋਈ ਜੀ। ਰੋਜ ਆਣ ਕੇ ਦਰਸ਼ਨ ਦੇਵੋ ਸਾਡੀ ਅਰਜੋਈ ਜੀ।
60,000 ਰੁਪਈਆ ਭੇਟਾ ਹੋਰ ਕੀਮਤੀ ਵਸਤਰ ਜੀ, ਚਮਕਣ ਗੀਆਂ ਤਾਰਿਆਂ ਵਾਂਗੂ ਤੁਹਾਡੇ ਸੁੱਚੇ ਤਖਤਾਂ ਜੀ।
ਉਹ ਟੁੱਟੀ ਲੜੀ ਸਵਾਸਾ ਵਾਲੀ ਸਾਡੀ ਤੁਸਾਂ ਪਰੋਈ ਜੀ, ਰੋਜ ਆਣ ਕੇ ਦਰਸ਼ਨ ਦੇਵੋ ਸਾਡੀ ਅਰਜੋਈ ਜੀ।
ਬੋਲ ਪਿਆ ਕਰਾਮਾਤ ਕੀ ਚੀਜ਼ਾਂ ਦਾਤਾ, ਆਖੇ ਦੱਸੋ ਖੋਲ ਪਿਆ।
ਓ ਸੁੱਚੇ ਸਤ ਖੈਰੇ ਦੀਆਂ ਅਰਜਾਂ ਕੋਈ ਨਾ ਗੱਲ ਲਕੋਈ ਜੀ, ਰੋਜ ਆਣ ਕੇ ਦਰਸ਼ਨ ਦੇਵੋ ਸਾਡੀ ਏ ਅਰਜੋਈ ਜੀ, ਸਾਡੀ ਏ ਅਰਜੋਈ ਜੀ।
ਇਸ ਤੋਂ ਅੱਗੇ ਕੀ ਹੋਇਆ, ਇਸੇ ਕੈਸ਼ ਦੇ ਦੂਜੇ ਬੰਨੇ ਸਰਵਣ ਕਰੋ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰੋਜ਼ ਦੀ ਤਰ੍ਹਾਂ ਹਿੰਦੁਸਤਾਨ ਦੇ ਪਾਤਸ਼ਾਹ ਨੂੰ ਮਿਲਣ ਵਾਸਤੇ ਉਹਦੇ ਦਰਬਾਰ ਵਿੱਚ ਗਏ। ਧਾਰਮਿਕ ਚਰਚਾ ਹੋ ਰਹੀ ਸੀ। ਸਰਹੰਦ ਦੇ ਰਹਿਣ ਵਾਲਾ ਇੱਕ ਸੱਜਦ ਸੱਚੇ ਪਾਤਸ਼ਾਹ ਦੇ ਕੋਲ ਬੈਠਾ ਸੀ। ਉਹਦੇ ਮਨ ਵਿੱਚ ਗੁਰੂ ਸਾਹਿਬ ਵਾਸਤੇ ਬੜੀ ਈਰਖਾ ਸੀ। ਉਹਨੇ ਗੁਰਦੇਵ ਤੇ ਸਵਾਲ ਕੀਤਾ, ਮਹਾਰਾਜ ਸਾਰੇ ਪੀਰ ਪੈਗੰਬਰ ਅਵਤਾਰ ਕਰਾਮਾਤਾਂ ਵਿਖਾਉਂਦੇ ਰਹੇ ਨੇ, ਤੁਹਾਡੀ ਕਰਾਮਾਤ ਬਾਰੇ ਕੀ ਰਾਏ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਕਾਜੀ ਕਰਾਮਾਤ ਖੁਦਾ ਦੀ ਬਖਸ਼ਿਸ਼ ਹੈ, ਪਰ ਜੇ ਬਿਨਾਂ ਵਜ੍ਹਾ ਵਿਖਾਈ ਜਾਵੇ ਖੁਦਾ ਦਾ ਕਹਿਰ ਹੈ। ਤੁਹਾਡੇ ਵੱਡ ਵਡੇਰਿਆਂ ਨੇ ਸਾਡੇ ਵੱਡੇ ਰਾਮ ਰਾਏ ਪਾਸੋਂ 72 ਕਿਸਮ ਦੀਆਂ ਕਰਾਮਾਤਾਂ ਵੇਖੀਆਂ, ਅਜੇ ਤੱਕ ਤੁਹਾਡੀ ਜਾਪ ਦੀ ਸੰਤੁਸ਼ਟੀ ਨਹੀਂ ਹੋਈ, ਕਰਾਮਾਤ ਨਹੀਂ ਵਿਖਾਉਣੀ ਚਾਹੀਦੀ। ਕਾਜੀ ਕਹਿੰਦਾ, ਜੀ ਜ਼ਰੂਰ ਕੋਈ ਨਾ ਕੋਈ ਕਰਾਮਾਤ ਵਿਖਾਓ। ਗੁਰਦੇਵ ਨੇ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਵੱਲ ਹੱਥ ਕਰਕੇ ਕਿਹਾ, ਆਖਿਆ, ਕਾਜੀ ਇਹ ਜਿਉਂਦੀ ਜਾਗਦੀ ਕਰਾਮਾਤ ਹੈ, ਜਿਸ ਦੇ ਹੱਥ ਵਿੱਚ ਰਾਸ਼ਟਰੀ ਤਾਕਤ ਹੈ, ਉਹ ਜੋ ਚਾਹਵੇ ਕਰ ਸਕਦਾ ਹੈ। ਬਾਦਸ਼ਾਹ ਚਾਹਵੇ ਲੱਖਾਂ ਲੋਕ ਫਾਂਸੀ ਤੇ ਲਟਕਾ ਦੇਵੇ, ਬਾਦਸ਼ਾਹ ਚਾਹਵੇ ਮੰਗਣ ਵਾਸਤੇ ਲੋਕਾਂ ਨੂੰ ਮਜਬੂਰ ਕਰ ਦੇਵੇ। ਕਾਜੀ ਕਹਿੰਦਾ, ਜੀ ਨਹੀਂ, ਮੈਂ ਕੋਈ ਤੁਹਾਡੀ ਕਰਾਮਾਤ ਵੇਖਣੀ ਚਾਹੁੰਦਾ। ਹਜ਼ੂਰ ਨੇ ਜੇਬ ਵਿੱਚੋਂ ਸੋਨੇ ਦੀ ਮੋਹਰ ਤਲੀ ਤੇ ਰੱਖ ਕੇ ਆਖਿਆ, ਕਾਜੀ ਸਾਹਿਬ ਇਹਦੇ ਨਾਲ ਲੀਡਰ ਖਰੀਦੇ ਜਾ ਸਕਦੇ ਨੇ, ਇਹਦੇ ਨਾਲ ਸ਼ਾਸਤ ਖਰੀਦੀ ਜਾ ਸਕਦੀ ਹੈ। ਕਰਾਮਾਤ ਦੁਨੀਆ ਦੀ ਸਭ ਤੋਂ ਵੱਡੀ ਮਾਇਆ ਹੈ। ਕਾਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਕਹਿੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ ਕਿ ਕਰਾਮਾਤ ਨਹੀਂ ਵੇਖਣੀ ਚਾਹੀਦੀ? ਉਸ ਵੇਲੇ ਦੇ ਸਵਾਲ ਜਵਾਬ, ਪੰਥ ਦੀਆਂ ਸਟੇਜਾਂ ਦਾ ਸ਼ਿੰਗਾਰ, ਕਮਿਸ਼ਨਰ ਸੁੱਚਾ ਸਿੰਘ ਡੇਰਾ ਪਠਾਣਾ ਦਾ ਜਥਾ, ਭਾਈ ਸਕੱਤਰ ਸਿੰਘ ਕੋਟ ਖਹਿਰਾ, ਸਤਨਾਮ ਸਿੰਘ ਬੱਲੋ ਵਾਲੀਆ ਅਤੇ ਦਾਸ ਖੇ ਇੰਜ ਬਿਆਨ ਕਰ ਰਹੇ ਹਨ ਜੀ।
ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵਾ ਨਾਨਕਾ ਸਾਈ ਗੱਲ ਚੰਗੀ।
ਕਹੇ ਕਾਜੀ ਇੱਕ ਸੁਣੋ ਮੇਰੀ ਗੱਲ ਦੀ ਸਾਡੀ ਬੇਨਤੀ ਨੂੰ ਕਰੋ ਝੱਟ ਹੱਲ ਦੀ ਹਵਾ ਮੇਰਾ ਵਾਲੀ ਪਵੇ ਝੱਟ ਚੱਲ ਦੀ ਮੈਨੂੰ ਬੇਨਤੀ ਮੇਰਾ ਦੇ ਘਰ ਆਵੋ ਗੁਰੂ ਜੀ ਕੋਈ ਕਰਾਮਾਤ ਸਾਨੂੰ ਦਖ ਲਾਓ ਗੁਰੂ ਜੀ
ਗੁਰੂ ਸਾਹਿਬ ਬੋਲਦੇ ਪਿਆਰ ਨਾ ਬਹੁਤਾ ਰੱਬ ਕਾਰ ਕਰੇ ਹੰਕਾਰ ਨਾ ਅਸਾਂ ਰੱਬ ਨੂੰ ਨਾ ਕਦੇ ਵੀ ਵੰਗਾਰ ਨਾ ਜੋ ਜੋ ਦਵੇ ਉਹਦਾ ਸ਼ੁਕਰ ਮਨਾਈਏ ਪੀਰ ਜੀ ਕਰਾਮਾਤ ਕਰੇ ਵੇਖਣੀ ਨਾ ਚਾਹੀਏ ਪੀਰ ਜੀ
ਕਾਜੀ ਇੱਕ ਸੁਣੋ ਮੇਰੀ ਗੱਲ ਦੀ ਸਾਡੀ ਬੇਨਤੀ ਨੂੰ ਕਰੋ ਝੱਟ ਹੱਲ ਦੀ ਹਵਾ ਮੇਰਾ ਵਾਲੀ ਪਵੇ ਝੱਟ ਚੱਲ ਦੀ ਮੈਨੂੰ ਬੇਨਤੀ ਮੇਰਾ ਦੇ ਘਰ ਆਓ ਗੁਰੂ ਜੀ ਕੋਈ ਕਰਾਮਾਤ ਸਾਨੂੰ ਦਖ ਲਾਓ ਗੁਰੂ ਜੀ
ਗੁਰੂ ਸਾਹਿਬ ਬੋਲਦੇ ਪਿਆਰ ਨਾ ਉਹਦਾ ਰੱਬ ਕਾਰ ਕਰੇ ਹੰਕਾਰ ਨਾ ਅਸਾਂ ਰੱਬ ਨੂੰ ਨਾ ਕਦੇ ਵੀ ਵੰਗਾਰ ਨਾ ਜੋ ਜੋ ਦਵੇ ਉਹਦਾ ਸ਼ੁਕਰ ਮਨਾਈਏ ਪੀਰ ਜੀ ਕਰਾਮਾਤ ਕਰੇ ਵੇਖਣੀ ਨਾ ਚਾਹੀਏ ਪੀਰ ਜੀ
ਤੁਹਾਨੂੰ ਹਿੰਦੀਆਂ ਦਾ ਲੋਕ ਪੀਰ ਕਹਿੰਦੇ ਨੇ ਤੁਹਾਨੂੰ ਹਿੰਦੀਆਂ ਦਾ ਪੀਰ ਲੋਕ ਕਹਿੰਦੇ ਨੇ ਤੁਹਾਡਾ ਨਾਮ ਰਹਿੰਦੇ ਚੱਤੇ ਪੈਰ ਲੈਂਦੇ ਨੇ ਸਾਡੇ ਦਿਲਾਂ ਚ ਭੁਲੇਖੇ ਕਈ ਰਹਿੰਦੇ ਨੇ ਉਹਨਾਂ ਸਾਰਿਆਂ ਦਾ ਹੱਲ ਸਮਝਾਓ ਗੁਰੂ ਜੀ ਕੋਈ ਕਰਾਮਾਤ ਸਾਨੂੰ ਦਖ ਲਾਓ ਗੁਰੂ ਜੀ
ਨਾਲ ਮੱਥਾ ਨਾ ਹਿਲਾਈਦਾ ਕਦੇ ਰੱਬ ਨਾਲ ਮੱਥਾ ਨਾ ਹਿਲਾਈਦਾ ਉਹਦੀ ਰਜਾ ਵਿੱਚ ਸ਼ੁਕਰ ਮਨਾਈਦਾ ਉਹਦਾ ਕਦੇ ਨੀ ਹੁਕਮ ਉਲਟਾਈਦਾ ਤੁਹਾਨੂੰ ਬਾਰ ਬਾਰ ਇਹ ਸਮਝਾਈਏ ਪੀਰ ਜੀ ਕਰਾਮਾਤ ਕਦੇ ਵੇਖਣੀ ਨਾ ਚਾਹੀਏ ਪੀਰ ਜੀ
ਸਾਨੂੰ ਪਾਉਂਦੇ ਹੋ ਗੱਲਾਂ ਬਾਤਾਂ ਨਾਲ ਕਾਨੂੰ ਅਟਕਾਉਂਦੇ ਹੋ ਜੀ ਗੱਲਾਂ ਬਾਤਾਂ ਨਾਲ ਕਾਨੂੰ ਭਰ ਚਾਉਂਦੇ ਹੋ ਸਮਾਂ ਆਪਣਾ ਅਜਾਈ ਪੈ ਗਵਾਉਂਦੇ ਹੋ ਸਿੱਧੇ ਅਸਲੀ ਨਿਸ਼ਾਨੇ ਉੱਤੇ ਆਵੋ ਗੁਰੂ ਜੀ ਕੋਈ ਕਰਾਮਾਤ ਸਾਨੂੰ ਦਖ ਲਾਓ ਗੁਰੂ ਜੀ
ਬਾਦਸ਼ਾਹ ਸੁਣਾ ਦੇਵੇ ਕਰਾਮਾਤ ਜੋ ਬਾਦਸ਼ਾਹ ਸੁਣਾ ਦੇਵੇ ਚਾਵੇ ਲੱਖਾਂ ਤਾਈਂ ਫਾਂਸੀ ਲਟਕਾ ਲਵੇ ਚਾਵੇ ਮੰਗਤੇ ਨੂੰ ਬਾਦਸ਼ਾਹ ਬਣਾ ਦੇਵੇ ਹੁਕਮ ਬਾਦਸ਼ਾਹ ਦੇ ਸੀਸ ਨੂੰ ਝੁਕਾਈਏ ਪੀਰ ਜੀ ਕਰਾਮਾਤ ਕਰੇ ਵੇਖਣੀ ਨਾ ਚਾਹੀਏ ਪੀਰ ਜੀ
ਕੱਲੀ ਨਾਨਕ ਦੀ ਤੁਸੀਂ ਸੇਵਾਦਾਰ ਹੋ ਕਾਥੋਂ ਸਾਥੋਂ ਅਖਵਾਉਂਦੇ ਬਾਰ ਬਾਰ ਹੋ ਸਾਡੀ ਬੇਨਤੀ ਨੂੰ ਕਰੋ ਸਵੀਕਾਰ ਹੋ ਸਾਡੇ ਦਿਲਾਂ ਵਾਲੇ ਭਰਮ ਮਿਟਾਓ ਗੁਰੂ ਜੀ ਕੋਈ ਕਰਾਮਾਤ ਸਾਨੂੰ ਦਖ ਲਾਓ ਗੁਰੂ ਜੀ
ਕਰਾਮਾਤ ਸਾਰਿਆਂ ਤੋਂ ਮਾਇਆ ਹੈ ਕਰਾਮਾਤ ਸਾਰਿਆਂ ਤੋਂ ਮਾਇਆ ਹੈ ਜਿਹਨੇ ਸਭ ਨੂੰ ਝਮੇਲਿਆਂ ਚ ਪਾਇਆ ਹੈ ਇਹਨੇ ਕੰਗਲੇ ਨੂੰ ਬਾਦਸ਼ਾਹ ਬਣਾਇਆ ਹੈ ਸੁੱਚਾ ਕਹੇ ਗਲੇ ਝੂਠ ਨਾ ਲਾਈਏ ਪੀਰ ਜੀ ਕਰਾਮਾਤ ਕਦੇ ਵੇਖਣੀ ਨਾ ਚਾਹੀਏ ਪੀਰ ਜੀ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਾਜੀ ਨੂੰ ਬੜਾ ਸਮਝਾਇਆ ਕਹਿੰਦਾ ਨਹੀਂ ਮਹਾਰਾਜ ਮੈਂ ਅਸਲ ਤੁਹਾਡੀ ਕਰਾਮਾਤ ਵੇਖਣੀ ਚਾਹੁੰਦਾ ਹਾਂ ਮਹਾਰਾਜ ਦੇ ਅੰਦਰੋਂ ਆਵਾਜ਼ ਆਈ ਜਿਹੜਾ ਬੰਦਾ ਨਾ ਸੁਣੇ ਨਾ ਕਿਸੇ ਦੀ ਮੰਨੇ ਉਹਦਾ ਇਲਾਜ ਜ਼ਰੂਰ ਕਰਨਾ ਚਾਹੀਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਿੱਚ ਕੇ ਮਿਆਨ ਵਿੱਚੋਂ ਤਲਵਾਰ ਹਵਾ ਵਿੱਚ ਮਿਲਾ ਕੇ ਆਖਿਆ ਉਹ ਕਾਜੀ ਜਿਹੜਾ ਨਾ ਕਿਸੇ ਦੀ ਸੁਣੇ ਨਾ ਕਿਸੇ ਦੀ ਗਿਣੇ ਨਾ ਕਿਸੇ ਦੀ ਮੰਨੇ ਉਹਦੇ ਵਾਸਤੇ ਤਲਵਾਰ ਹੀ ਕਰਾਮਾਤ ਹੈ ਹਿੰਦੁਸਤਾਨ ਦਾ ਬਾਦਸ਼ਾਹ ਤਖ਼ਤ ਉੱਠ ਕੇ ਖਲੋ ਗਿਆ ਮਹਾਰਾਜ ਦੇ ਚਰਨ ਫੜ ਕੇ ਕਹਿੰਦਾ ਸੱਚੇ ਪਾਤਸ਼ਾਹ ਇਹਨਾਂ ਭੁੱਲਣ ਤੇ ਮੂਰਖ ਬੰਦਿਆਂ ਨੂੰ ਨਹੀਂ ਪਤਾ ਡਰ ਆਏ ਮਹਿਮਾਨ ਦਾ ਸਵਾਗਤ ਕਿਵੇਂ ਕਰੀਦਾ ਇਹਨਾਂ ਨੂੰ ਬਖਸ਼ ਦਿੱਤਾ ਜਾਵੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਾਦਸ਼ਾਹ ਦੀ ਬੇਨਤੀ ਮੰਨ ਲਈ ਬਾਦਸ਼ਾਹ ਕਹਿੰਦਾ ਜੀ ਮਹਾਰਾਜ ਮੇਰੇ ਨਾਲ ਰਾਜਪੁਤਾਨੇ ਵੱਲ ਚੱਲੋ ਗੁਰਦੇਵ ਬਾਦਸ਼ਾਹ ਦੀ ਬੇਨਤੀ ਮੰਨ ਕੇ ਜੈਪੁਰ ਜੋਧਪੁਰ ਅਸਥਾਨਾਂ ਦੀ ਸੈਰ ਵਾਸਤੇ ਉਹਦੇ ਨਾਲ ਚੱਲ ਪਏ ਗੁਰਦੇਵ ਨੇ ਉਸ ਦੇ ਨਾਲ ਜਾਣਾ ਪ੍ਰਵਾਨ ਇਸੇ ਵਾਸਤੇ ਕਰ ਲਿਆ ਕਿ ਜੋ ਜੋ ਬਾਦਸ਼ਾਹ ਕਹਿੰਦਾ ਇਹਦੇ ਸਾਰੇ ਸ਼ੰਕੇ ਨਿਵਿਤ ਕਰ ਦਿੱਤੇ ਜਾਣਗੇ ਔਰ ਜਿਹੜੇ ਸਾਹਿਬਜ਼ਾਦਿਆਂ ਦੇ ਕਾਤਲ ਨੇ ਉਹਨਾਂ ਨੂੰ ਯੋਗ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਬਾਦਸ਼ਾਹ 12 ਨਵੰਬਰ 1707 ਈਸਵੀ ਨੂੰ ਆਗਰੇ ਤੋਂ ਤੁਰਿਆ ਗੁਰਦੇਵ ਬਾਦਸ਼ਾਹ ਨਾਲੋਂ ਵੱਖਰਾ ਡੇਰਾ ਰੱਖਦੇ ਸਨ ਬਹੁਤੀ ਵਾਰ ਰਸਤਾ ਵੀ ਵੱਖਰਾ ਅਖਤਿਆਰ ਕਰਦੇ ਸਨ ਦੂਜੇ ਚੌਥੇ ਦਿਨ ਕਦੇ ਕਦੇ ਮੇਲ ਮਿਲਾਪ ਹੋ ਜਾਂਦਾ ਇੱਥੇ ਦਰਿਆ ਨਰਮਦਾ ਦੇ ਕੰਢੇ ਤੇ ਬਾਦਸ਼ਾਹ ਦਾ ਤੇ ਗੁਰੂ ਸਾਹਿਬ ਦਾ ਡੇਰਾ ਸੀ ਅਚਨਚੇਤ ਸਿੱਖਾਂ ਤੇ ਮੁਸਲਮਾਨ ਸਿਪਾਹੀਆਂ ਵਿੱਚ ਝਗੜਾ ਹੋ ਗਿਆ ਭਾਈ ਮਾਨ ਸਿੰਘ ਸਾਹਿਬ ਜੋ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿੱਚੋਂ ਗੁਰੂ ਜੀ ਦੇ ਨਾਲ ਨਿਕਲੇ ਸਨ। ਸਿਪਾਹੀ ਨੇ ਵਸਾ ਕੇ ਭਾਈ ਸਾਹਿਬ ਨੂੰ ਗੋਲੀ ਮਾਰ ਦਿੱਤੀ। ਗੁਰੂ ਦਾ ਵਫ਼ਾਦਾਰ ਸਿੰਘ ਇਸ ਤਰ੍ਹਾਂ ਗੋਲੀ ਨਾਲ ਸ਼ਹੀਦ ਹੋ ਗਿਆ। ਬਾਦਸ਼ਾਹ ਨੂੰ ਪਤਾ ਲੱਗਾ, ਉਹਨੇ ਕਾਤਲ ਨੂੰ ਫੜ ਕੇ ਗੁਰਦੇਵ ਦੇ ਸਾਹਮਣੇ ਪੇਸ਼ ਕੀਤਾ। ਮਹਾਰਾਜ ਨੇ ਖੁੱਲ ਦਿਲੀ ਦਾ ਸਬੂਤ ਦਿੰਦਿਆਂ ਹੋਇਆ ਕਾਤਲ ਨੂੰ ਮਾਫ ਕਰ ਦਿੱਤਾ। ਇੱਥੋਂ ਮੇਰੇ ਪਾਤਸ਼ਾਹ 17 ਮਈ 1708 ਈਸਵੀ ਨੂੰ ਬਾਦਸ਼ਾਹ ਦੇ ਨਾਲ ਦਰਿਆ ਨਰਮਦਾ ਪਾਰ ਕਰਕੇ ਇੱਥੋਂ ਚੱਲ ਕੇ 13 ਅਗਸਤ ਨੂੰ ਬਾਦਸ਼ਾਹ ਨੇ ਨਦੀ ਬਨਗੰਗਾ ਪਾਰ ਕੀਤੀ। ਅੰਤ ਸਤੰਬਰ 1708 ਦੇ ਈਸਵੀ ਆਖਰੀ ਹਫ਼ਤੇ ਗੁਰੂ ਸਾਹਿਬ ਨੰਦੇੜ ਪੁੱਜ ਗਏ। ਬਾਦਸ਼ਾਹ ਦਾ ਡੇਰਾ ਜਲਾ ਹਟਵਾਂ ਸੀ। ਇੱਧਰ CID ਵਾਲਿਆਂ ਨੇ ਸਾਰੀਆਂ ਖ਼ਬਰਾਂ ਪੰਜਾਬ ਭੇਜ ਦਿੱਤੀਆਂ। ਸਰਹਿੰਦ ਦਾ ਗਵਰਨਰ ਜਿਹਨੇ ਗੁਰੂ ਸਾਹਿਬ ਦੇ ਬੱਚੇ ਨੀਆਂ ਵਿੱਚ ਚਿਣ ਕੇ ਬੜੀ ਬੇਰਹਿਮੀ ਨਾਲ ਸ਼ਹੀਦ ਕੀਤੇ ਸਨ, ਉਹਦੀ ਆਤਮਾ ਆਪਣੇ ਆਪ ਨੂੰ ਤਾਨੇ ਮਾਰ ਰਹੀ ਸੀ। ਬੇਦੋਸ਼ ਬੱਚਿਆਂ ਨੂੰ ਸਰਹਿੰਦ ਵਿੱਚ ਅਮਾਨਸਕ ਨਿਰਦੈਤਾ ਨਾਲ ਸ਼ਹੀਦ ਕਰਨ ਬਦਲੇ ਉਹਦੀ ਆਪਣੀ ਆਤਮਾ ਵੀ ਉਹਨੂੰ ਬੜਾ ਕੋਝਾ ਮਜ਼ਾਕ ਕਰਦੀ ਜਾ ਰਹੀ ਸੀ। ਬਾਦਸ਼ਾਹ ਦਾ ਹੁਕਮ ਸੁਣ ਕੇ, ਹਿੰਦੁਸਤਾਨ ਦੇ ਬਹਾਦਰ ਸ਼ਾਹ ਦਾ ਹੁਕਮ ਸੁਣ ਕੇ ਸਰਹੰਦ ਦਾ ਗਵਰਨਰ ਵਜੀਦ ਖਾਨ ਘਬਰਾ ਉੱਠਿਆ। ਉਹਦੇ ਸਾਥੀਆਂ ਨੇ ਮੀਟਿੰਗ ਕਰਕੇ ਆਖਿਆ, ਖਾਨ ਸਾਹਿਬ ਘਬਰਾਓ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਜੇ ਤੁਹਾਨੂੰ ਮਾਰਨ ਬਾਰੇ ਸੋਚਣਾ। ਮੈਂ ਤੁਹਾਨੂੰ ਸਕੀਮ ਦੱਸਦਾ ਹਾਂ, ਕਿਸੇ ਨਾ ਕਿਸੇ ਬਹਾਨੇ ਗੁਰੂ ਸਾਹਿਬ ਨੂੰ ਸਦਾ ਵਾਸਤੇ ਖਤਮ ਕਰ ਦਿੱਤਾ ਜਾਵੇ। ਸਿਆਣੇ ਕਹਿੰਦੇ ਨੇ ਦੁਸ਼ਮਣ ਬਾਤ ਕਰੇ ਅਨਹੋਈ। ਸਰਹੰਦ ਦੇ ਗਵਰਨਰ ਵਜੀਦ ਖਾਨ ਨੇ ਮੁਗਲਾਂ ਦੇ 2 ਮੁੰਡੇ ਖਰੀਦੇ, ਇੱਕ ਦਾ ਨਾਂ ਹੈ ਜਮਸ਼ੇਦ ਖਾਨ ਔਰ ਦੂਸਰੇ ਦਾ ਨਾਂ ਹੈ ਗੁਲ ਖਾਨ। ਵਜੀਦ ਖਾਨ ਕਹਿੰਦਾ, ਤੁਹਾਡੇ ਬੱਚਿਆਂ ਦਾ ਪੜ੍ਹਨ ਦਾ ਪ੍ਰਬੰਧ ਮੈਂ ਕਰਾਂਗਾ, ਉਹਨਾਂ ਦੀ ਰੋਜ਼ੀ ਰੋਟੀ ਸਾਰਾ ਖਰਚਾ ਸਰਹੰਦ ਦੀ ਸਰਕਾਰ ਚੱਲੇਗੀ। ਵੈਸੇ ਵੀ ਜਿਹੜਾ ਬੰਦਾ ਕਾਫਰ ਨੂੰ ਮਾਰੇ ਉਹਨੂੰ ਸਵਰਗਾਂ ਵਿੱਚ ਬਿਸਤਰਾਂ ਵਿੱਚ ਜਗ੍ਹਾ ਮਿਲਦੀ ਹੈ। ਅੱਲਾਹ ਤੇ ਤਾਲਾ ਰਸੂਲ ਦੀਆਂ ਖ਼ਬਰਾਂ ਉਹਦੀ ਝੋਲੀ ਵਿੱਚ, ਖੁਸ਼ੀਆਂ ਉਹਦੀ ਝੋਲੀ ਵਿੱਚ ਪੈਂਦੀਆਂ ਨੇ। ਹਿੰਦੁਸਤਾਨ ਦੇ ਬਾਦਸ਼ਾਹ ਦੇ ਗੁਰੂ ਸਾਹਿਬ ਦੇ ਵੱਧਦੇ ਮਿਲਾਪ ਤੋਂ ਘਬਰਾਇਆ ਹੋਇਆ ਸਰਹੰਦ ਦਾ ਗਵਰਨਰ ਵਜੀਦ ਖਾਨ ਜਿਵੇਂ ਤਾੜਨਾ ਕਰਕੇ ਦੋਵਾਂ ਪਠਾਣਾਂ ਨੂੰ ਗੁਰੂ ਸਾਹਿਬ ਨੂੰ ਮਾਰਨ ਵਾਸਤੇ ਭੇਜ ਰਿਹਾ, ਉਸ ਵੇਲੇ ਦੀ ਦਾਸਤਾਨ ਤੁਹਾਡੀ ਸੇਵਾ ਵਿੱਚ ਇਉਂ ਬਿਆਨ ਕੀਤੀ ਜਾ ਰਹੀ ਹੈ।
ਉਸ ਵੇਲੇ ਦੀ ਦਾਸਤਾਨ, ਹੁਸਨ ਅਮਾਨਤ ਧਰਤੀ ਦੀ ਇੱਕ ਦਿਨ ਮਿੱਟੀ ਹੋਣਾ, ਰੁੱਤਾਂ ਵਾਂਗੂ ਫਿਰਨਾ ਸਿੱਖਿਆ ਨਹੀਂ ਇੱਕ ਜਗ੍ਹਾ ਖਲੋਣਾ, ਸ਼ਾਹ ਹੁਸਨ ਦਾਰ ਹੁੰਦਾ ਤੁਰ ਗਿਆ ਯੂਸਫ ਵਿੱਚ ਬਜ਼ਾਰੀ, ਉਹ ਜਗ ਦਾ ਚੰਦਰਮਾ ਹੈ ਕੰਮ ਕਰੇ ਜੋ ਸੋਹਣਾ,
ਸੂਬੇਦਾਰ ਸਰਹਿੰਦ ਦਾ ਸੋਚਦਾ ਏ ਕਿਵੇਂ ਗੁਰਾਂ ਤੋਂ ਜਾਨ ਛਡਾਈ ਜਾਵੇ, ਜਿੰਨੇ ਅਸਾਨੂੰ ਮਾਰਨਾ ਪਹਿਲਾਂ ਉਹਨੂੰ ਕਿਵੇਂ ਮਾਰੀਏ ਸੋਚ ਬਣਾਈ ਜਾਵੇ,
ਉਹਨਾਂ ਦੇ ਪਾਲੂ ਸਰਕਾਰ ਮੇਰੀ ਮਨ ਹੁਕਮ ਨੂੰ ਕੋਈ ਪਠਾਨ ਤੁਰ ਪਏ, ਸੂਬੇਦਾਰ ਸਰਹਿੰਦ ਦੇ ਲਾਗੇ ਆਖੇ ਦਸਵੇਂ ਪਾਤਸ਼ਾਹ ਦੀ ਲੈਣ ਜਾਣ ਤੁਰ ਪਏ,
ਲਾਲਕ ਦਿਲ ਖੋਲ ਕੇ ਪਾਪੀਆਂ ਨੂੰ ਕਿਸੇ ਗੱਲ ਤੋਂ ਤੁਸਾਂ ਘਬਰਾਵਣਾ ਨਹੀਂ, ਕਾਹਰ ਮਾਰਨਾ ਕੰਮ ਸ਼ਵਾਬ ਦਾ ਜੇ ਇਸ ਗੱਲ ਨੂੰ ਦਿਲੋਂ ਭੁਲਾਵਣਾ ਨਹੀਂ,
ਨਬੀ ਦੀ ਗੋਦ ਆਨੰਦ ਲੈਣੇ ਬੰਦਾ ਓਏ ਸ਼ੱਦ ਜਹਾਨ ਤੁਰ ਪਏ, ਸੂਬੇਦਾਰ ਸਰਹਿੰਦ ਦੇ ਲਾਗੇ ਆਖੇ ਦਸਵੇਂ ਪਾਤਸ਼ਾਹ ਦੀ ਲੈਣ ਜਾਣ ਤੁਰ ਪਏ,
ਅੰਗੂਰਾਂ ਦੀ ਬਿਸ਼ਤਾਂ ਵਿੱਚ ਮਿਲੂ ਉਹਨੂੰ, ਮੂੰਹੋਂ ਮੰਗੀਆਂ ਮੂੰਹੋਂ ਸਹੂਲਤਾਂ ਮੰਗੀਆਂ ਮਿਲਣਗੀਆਂ, ਉਹਦੇ ਰਾਹ ਵਿੱਚ ਕੋਈ ਨਾ ਅਟਕ ਹੋਏ ਸਭੇ ਵਸਤੂਆਂ ਚੰਗੀਆਂ ਮਿਲਣਗੀਆਂ,
ਬੰਦੀ ਬਣਾ ਕੇ ਦੋਏ ਜਾਣੇ ਵਜੀਦ ਖਾਂ ਦਾ ਮਨ ਫਰਮਾਨ ਤੁਰ ਪਏ, ਸੂਬੇਦਾਰ ਸਰਹੰਦ ਦੇ ਲੱਗ ਆਖੇ ਦਸਵੇਂ ਪਾਤਸ਼ਾਹ ਦੀ ਲੈਣ ਜਾਣ ਤੁਰ ਪਏ,
ਭੋਗੇਗੀ ਸੁਖ ਸਾਰੇ ਚੰਗੇ ਕੱਪੜੇ ਚੰਗੇ ਮਕਾਨ ਦੇਵਾਂ, ਬੱਚੇ ਪੜ੍ਹਨ ਦਾ ਕਰੂੰ ਪ੍ਰਬੰਧ ਸਾਰਾ ਚੰਗਾ ਉਹਨਾਂ ਨੂੰ ਪੀਣ ਤੇ ਖਾਣ ਦੇਵਾਂ,
ਖਾਪਰੋਲਾ ਚਲੇ ਜਾਓ ਦੋਵੇਂ ਜਿਵੇਂ ਫੇਰੀਆਂ ਪੰਛੀ ਨੇ ਪਾਣ ਤੁਰ ਪਏ, ਸੂਬੇਦਾਰ ਸਰਹਿੰਦ ਦੇ ਲਾਗੇ ਆਖੇ ਦਸਵੇਂ ਪਾਤਸ਼ਾਹ ਦੀ ਲੈਣ ਜਾਣ ਤੁਰ ਪਏ
ਪੰਥ ਸਰਹੱਦ ਤੋਂ ਤੁਰੇ ਜਾਂਦੇ ਖਿਆਲ ਕਈ ਕਈ ਦਿਲ ਦੜਾਉਂਦੇ ਨੇ ਮੰਜ਼ਲ ਰਸਤੇ ਵਾਲੀ ਕਰਕੇ ਤੈ ਸਾਰੀ ਡੇਰੇ ਗੁਰਾਂ ਦੇ ਚੱਲ ਕੇ ਜਾਂਦੇ ਨੇ
ਅਸੀਂ ਤੇਰੇ ਹਾਂ ਤੇਰੇ ਦਰਬਾਰ ਆਏ ਪਾਪੀ ਝੂਠ ਦੇ ਬੋਲ ਸੁਣਾਉਣ ਤੁਰ ਪਏ ਸੂਬੇਦਾਰ ਸੁਰਿੰਦਰ ਦੇ ਲਾਗੇ ਆਖੇ ਦਸਵੇਂ ਪਾਤਸ਼ਾਹ ਦੀ ਲੈਣ ਜਾਣ ਤੁਰ ਪਏ
ਕਈ ਆਉਂਦੇ ਤੇ ਕਈ ਜਾਂਦੇ ਨੇ ਗੁਰੂ ਨਾਨਕ ਦੇ ਘਰ ਵਿੱਚ ਰੋਗ ਕੋਈ ਨਾ ਜਿਹੜੀ ਧਾਰ ਕੇ ਆਏ ਸਰਹੰਦ ਤੋਂ ਏ ਇਹਨਾਂ ਵਰਗਾ ਤਾਂ ਦੇਹ ਧਰੋਈ ਕੋਈ ਨਾ
ਸੱਚ ਲਿਖ ਤਾਂ ਡੇਰੇ ਵਾਲਿਆਂ ਨੇ ਜਿਹਨੂੰ ਖੈਰਾ ਸਤਨਾਮ ਨੇ ਗਾਣ ਤੁਰ ਪਏ ਸੂਬੇਦਾਰ ਸਰਹਿੰਦ ਦੇ ਲਾਗੇ ਆਖੇ ਦਸਵੇਂ ਪਾਤਸ਼ਾਹ ਦੀ ਲੈਣ ਜਾਣ ਤੁਰ ਪਏ
ਸਰਹੰਦ ਦੇ ਗਵਰਨਰ ਵਜੀਦ ਖਾਂ ਵੱਲੋਂ ਭੇਜੇ ਹੋਏ ਦੋਵੇਂ ਜਲਾਦ ਗੁਲ ਖਾਂ ਜਮਸ਼ੇਦ ਖਾਂ ਰਸਤੇ ਦਾ ਪੈਂਡਾ ਤਹਿ ਤੜਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਏ ਨੇ ਇਹਨਾਂ ਨੇ ਬੜੀ ਸ਼ਰਧਾ ਯਾਰ ਕੀਤੀ ਨਜ਼ਰਾਨਾ ਧਰ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹਜ਼ੂਰ ਦੇ ਦਰਬਾਰ ਵਿੱਚ ਦੋਵੇਂ ਵੇਲੇ ਇਹਨਾਂ ਨੇ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਮਹਾਰਾਜ ਦੇ ਬਚਨ ਵਖਿਆਨ ਸੁਣਨੇ ਸ਼ੁਰੂ ਕਰ ਦਿੱਤੇ ਵੈਸੇ ਵੀ ਗੁਰੂ ਨਾਨਕ ਦੇ ਘਰ ਦੇ ਚਾਰੇ ਦਰਵਾਜ਼ੇ ਚੌਵਾਂ ਵਰਗਾਂ ਵਾਸਤੇ ਚੌਵੀ ਘੰਟੇ ਖੁੱਲੇ ਰਹਿੰਦੇ ਨੇ ਭਾਵੇਂ ਕੋਈ ਜਦੋਂ ਮਰਜ਼ੀ ਆਵੇ ਭਾਵੇਂ ਕੋਈ ਜਦੋਂ ਮਰਜ਼ੀ ਚਲਿਆ ਜਾਵੇ ਸਿੱਖਾਂ ਨੇ ਇਹਨਾਂ ਪਠਾਣਾ ਵੱਲ ਕੋਈ ਧਿਆਨ ਨਹੀਂ ਦਿੱਤਾ ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪ੍ਰੋਗਰਾਮ ਅਨੁਸਾਰ ਮਾਤਾ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਦਿੱਲੀ ਨੂੰ ਭੇਜ ਦਿੱਤਾ ਜਿਸ ਦਿਨ ਮਾਤਾ ਜੀ ਹਜ਼ੂਰ ਸਾਹਿਬ ਤੋਂ ਦਿੱਲੀ ਨੂੰ ਤੁਰੇ ਨੇ ਉਸ ਤੋਂ ਅਗਲੇ ਦਿਨ ਰਹਿ ਰਾਜ ਸਾਹਿਬ ਦੇ ਪਾਠ ਪਿੱਛੋਂ ਗੁਰੂ ਮਹਾਰਾਜ ਆਪਣੇ ਵਿਸ਼ਰਾਮ ਕਰਨ ਵਾਲੇ ਪਲੰਘੇ ਤੇ ਜਾ ਲੇਟੇ ਦੋਵੇਂ ਪਠਾਨ ਵੀ ਗੁਰੂ ਮਹਾਰਾਜ ਦੇ ਮਗਰ ਚਲੇ ਗਏ ਇੱਕ ਬਾਹਰ ਖਲੋ ਗਿਆ ਇੱਕ ਤੰਬੂ ਵਿੱਚ ਦਾਖਲ ਹੋਇਆ ਹਜ਼ੂਰ ਨੂੰ ਮੱਥਾ ਟੇਕ ਕੇ ਪਲੰਘ ਦੇ ਲਾਗੇ ਬੈਠ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨੂੰ ਪ੍ਰਸ਼ਾਦ ਦਿੱਤਾ ਉਹਨੇ ਦੋਵੇਂ ਹੱਥ ਕਰਕੇ ਛਕ ਲਿਆ ਮਹਾਰਾਜ ਪਲੰਘ ਤੇ ਲੇਟ ਗਏ ਸੇਵਾਦਾਰ ਕੋਈ ਕੋਲ ਨਹੀਂ ਸੀ ਮੌਕਿਆਂ ਤਾੜ ਕੇ ਗੁਲ ਖਾਂ ਨੇ ਕੱਢੀ ਮਿਆਨ ਵਿੱਚੋਂ ਖੰਜਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਦੀ ਖੱਬੀ ਵੱਖੀ ਵਿੱਚ ਤਾੜ ਕਰਦੀ ਮਾਰ ਦਿੱਤੀ ਦਸਮ ਪਾਤਸ਼ਾਹ ਮਹਾਰਾਜ ਨੇ ਉਸੇ ਵੇਲੇ ਖਿੱਚ ਕੇ ਮਿਆਨ ਵਿੱਚੋਂ ਤਲਵਾਰ ਗੁਲ ਖਾਂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਬਾਹਰ ਜਮਸ਼ੇਦ ਖਾਂ ਨੱਸਣ ਲੱਗਾ ਸੀ ਸਿੱਖਾਂ ਨੇ ਢਾਲਿਆ ਭਾਵੇਂ ਦੋਵੇਂ ਮਾਰ ਦਿੱਤੇ ਗਏ ਪਰ ਜਿਹੜਾ ਇਹ ਕਾਰਾ ਕਰ ਚੁੱਕੇ ਸਨ ਉਹ ਕਦੇ ਪੂਰਾ ਹੋਣ ਵਾਲਾ ਨਹੀਂ ਸੀ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੇਸ਼ ਬਦਲੇ ਧਰਮ ਬਦਲੇ ਅਣਖ ਬਦਲੇ ਆਨ ਬਦਲੇ ਪਿਤਾ ਵਾਰਿਆ ਮਾਤਾ ਵਾਰੀ ਪੁੱਤਰ ਵਾਰੇ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਆਪਣਾ ਖੂਨ ਵੀ ਧਰਤੀ ਉੱਤੇ ਡੁੱਲ ਗਿਆ ਅਰਸ਼ਾਂ ਵਿੱਚੋਂ ਦਿਓਤਿਆਂ ਨੇ ਰੋ ਰੋ ਕੇ ਵੈਣ ਪਾਏ ਸ਼ਿਵਜੀ ਵਰਮਾ ਦੀਆਂ ਸਮਾਧੀਆਂ ਖੁੱਲ ਗਈਆਂ ਤੱਕੋ ਜਰਾ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਤੇ ਵਾਰ ਕੀਤਾ ਗਿਆ ਉਸ ਵੇਲੇ ਦੇ ਸੀਨ ਨੂੰ ਤੁਹਾਡੀ ਸੇਵਾ ਵਿੱਚ ਕਿਉਂ ਪੇਸ਼ ਕੀਤਾ ਜਾ ਰਿਹਾ
ਤੰਬੂ ਵਿੱਚ ਸਨ ਗੁਰੂ ਦਸ਼ਮੇਸ਼ ਬੈਠੇ ਮਾਲਾ ਫੇਰ ਰੇ ਨਾਮ ਜਪਾਰੇ ਸਨ ਉਧਰ ਦੋ ਸੋਚਣਾ ਕਿਵੇਂ ਮਾਰਨਾ ਏ ਵਾਹੋ ਦਾਹੀ ਦੀ ਰਾਤ ਲਗਾ ਰੇ ਸਨ
ਉਹ ਬੰਦੇ ਦੀਨ ਤੋਂ ਗਿਰੇ ਸਮਰਲੇ ਦੋਵੇਂ ਦੋਵਾਂ ਆਪਣਾ ਵਖਤ ਵਿਚਾਰਿਆ ਏ ਗੁਲ ਖਾਂ ਜਮਸ਼ੇਦ ਖਾਂ ਦੋਵਾਂ ਰਲ ਕੇ ਸ਼ੁਰਾ ਗੁਰਾਂ ਦੀ ਵੱਖੀ ਵਿੱਚ ਮਾਰਿਆ ਏ
ਉੱਠ ਚੜੀ ਸੀ ਯਾਰ ਦੀ ਖੰਜਰ ਤਾਈ ਜਿਹੜਾ ਸਿੱਧਾ ਸਰੀਰ ਵਿੱਚ ਧੱਸਿਆ ਸੀ ਉਹਨੂੰ ਘੇਰ ਲਿਆ ਗੁਰਾਂ ਦੇ ਪੈਰੂਆਂ ਨੇ ਜਿਹੜਾ ਵਾਰ ਕਰਕੇ ਬਾਹਰ ਨੱਸਿਆ ਸੀ
ਉਹ ਕਦੇ ਭੁੱਲੇ ਨਾ ਭਾਰਤ ਦੇ ਵਾਸੀਆਂ ਨੂੰ ਜਿਹੜਾ ਦੁਸ਼ਟਾਂ ਨੇ ਕਹਿਰ ਗੁਜ਼ਾਰਿਆ ਏ ਗੁਲ ਖਾਂ ਜਮਸ਼ੇਦ ਖਾਂ ਦੁਆ ਰਲ ਕੇ
ਛੁਰਾ ਗੁਰਾ ਦੀ ਵੱਖੀ ਵਿੱਚ ਮਾਰਿਆ
ਤਰਸ ਕਰਦੇ ਵਿਕੇ ਲਾਲਚ ਦੇ ਕਦੇ ਨਹੀਂ ਤਰਸ ਕਰਦੇ ਰੱਬ ਤੋਂ ਆਪ ਠਾਣਾ ਨੂੰ ਭੁੱਲਿਆ ਏ ਬਣ ਕੇ ਮੀਤਾ ਤੇ ਨੀਤ ਦੇ ਖੋਟੀਆਂ ਦਾ ਫਿਰਦਾ ਕੈਰ ਕਰਨੇ ਉੱਤੇ ਤੁਲਿਆ ਏ
ਲੱਗੇ ਕੀ ਕਰਨ ਕਰਨਾ ਚਾਹੀਦਾ ਕੀ ਕਦੇ ਪਾਪੀਆਂ ਨਾ ਵਿਚਾਰਿਆ ਏ ਗੁਲ ਖਾਂ ਜਮਸ਼ੇਦ ਖਾਂ ਦੁਆਰ ਰੱਖੇ ਛੁਰਾ ਗੁਰਾਂ ਦੀ ਵੱਖੀ ਵਿੱਚ ਮਾਰਿਆ ਏ
ਧਰਤੀ ਰੋਈ ਤੇ ਰੁੱਖਾਂ ਦੇ ਟੈਣ ਹਿੱਲੇ ਧਰਤੀ ਰੋਈ ਤੇ ਰੁੱਖਾਂ ਦੇ ਟੈਣ ਹਿੱਲੇ ਚਾਨ ਕਿਸੇ ਨੂੰ ਕੋੜਾ ਨਾ ਆਵਦੀ ਏ ਸਾਰਾ ਦੁਸ਼ਟਾਂ ਦਾ ਵੇਖ ਕੇ ਦਿਲ ਕੰਬੇ ਇੱਕ ਧਰਤੀ ਦੀ ਪਾਟ ਦੀ ਜਾਵਦੀ ਏ
ਘਾਟਾ ਤੁਸਾਂ ਦਾ ਕਦੇ ਨਾ ਹੋ ਪੂਰਾ ਹਰ ਸਿੱਖ ਨੇ ਮੁੱਖੋਂ ਪੁਕਾਰਿਆ ਏ ਗੁਲ ਖਾਂ ਜਮਸ਼ੇਦ ਖਾਂ ਦੁਆਰ ਕੇ ਛੁਰਾ ਗੁਰਾਂ ਦੀ ਵੱਖੀ ਵਿੱਚ ਮਾਰਿਆ ਏ
ਸ਼ਾਮ ਵਿੱਚੋਂ ਦਿਓ ਦਿਓ ਵੈਣ ਪਾਏ ਵੈਣ ਪਾਏ ਹਾਂ ਵੈਣ ਪਾਏ ਤੇ ਆਸਾ ਸ਼ਿਵਜੀ ਤੇ ਬ੍ਰਹਮਾ ਨੂੰ ਭੁੱਲ ਗਿਆ ਜਿੰਨੇ ਪਿਤਾ ਤੇ ਪੁੱਤਾਂ ਦਾ ਖੂਨ ਦਿੱਤਾ ਆਖਰ ਆਪਣਾ ਖੂਨ ਵੀ ਡੁੱਲ ਗਿਆ
ਹਰੇ ਪ੍ਰੇ ਜੈ ਜਗ ਨੂੰ ਲੱਭਣਾ ਨਹੀਂ ਲੱਭਣਾ ਨਹੀਂ ਰੇ ਬਰੇ ਹੋ ਜਾ ਜਗ ਨੂੰ ਲੱਭਣਾ ਨਹੀਂ ਜਿੰਨੇ ਦੁਖੀ ਗਰੀਬਾਂ ਨੂੰ ਤਾਰਿਆ ਏ ਗੁਲ ਖਾਂ ਜਮਸ਼ੇਦ ਖਾਂ ਦੁਆਰਾ ਕੇ ਛੁਰਾ ਗੁਰਾਂ ਦੀ ਵੱਖੀ ਵਿੱਚ ਮਾਰਿਆ ਏ
ਆਇਆ ਵੈਦ ਫਿਰ ਜ਼ਖਮ ਨੂੰ ਸਾਫ ਕਰਕੇ ਟਾਂਕੇ ਲਾ ਦਿੱਤੇ ਪੱਟੀ ਬੰਨ੍ਹ ਦਿੱਤੀ ਜ਼ਖਮ ਤੱਕ ਕੇ ਵੈਦ ਹੈਰਾਨ ਹੋਇਆ ਆਖੇ ਧੰਨ ਸਿੱਖੀ ਆਖੇ ਧੰਨ ਸਿੱਖੀ
ਜਿੰਨੇ ਦੇਸ਼ ਲਈ ਪਿਤਾ ਦੇ ਪੁੱਤ ਵਾਰੇ ਆਖਰ ਆਪਣਾ ਆਪ ਵੀ ਵਾਰਿਆ ਏ ਗੁਲ ਖਾਂ ਜਮਸ਼ੇਦ ਖਾਂ ਦੁਆਰ ਕੇ ਛੁਰਾ ਗੁਰਾਂ ਦੀ ਵੱਖੀ ਵਿੱਚ ਮਾਰਿਆ ਏ
ਗੁਰਾਂ ਵੱਡਤਾ ਆਪ ਹੱਥੀ ਆਪ ਹੱਥੀ ਇੱਕ ਗੁਰਾਂ ਨੇ ਵੱਡਤਾ ਆਪ ਹੱਥੀ ਦੂਜਾ ਸਿੰਘਾਂ ਨੇ ਘੇਰ ਕੇ ਮਾਰ ਦਿੱਤਾ ਸਿੱਖੀ ਸ਼ਾਨ ਉੱਚੀ ਕਰਕੇ ਗੁਰੂ ਜੀ ਨੇ ਧਰਮ ਉੱਤੋਂ ਸਰਬੰਸ ਨੂੰ ਵਾਰ ਦਿੱਤਾ
ਸੁੱਚਾ ਸਿੰਘ ਤੇ ਖੈਰੇ ਸਤਨਾਮ ਤਿੰਨਾ ਦਸਵੇਂ ਗੁਰੂ ਦਾ ਸ਼ੁਕਰ ਗੁਜ਼ਾਰਿਆ ਏ ਗੁਲ ਖਾਂ ਜਮਸ਼ੇਦ ਖਾਂ ਦੁਆਰ ਕੇ
ਛੁਰਾ ਗੁਰਾਂ ਦੀ ਵੱਖੀ ਵਿੱਚ ਮਾਰਿਆ ਏ ਛੁਰਾ ਗੁਰਾਂ ਦੀ ਵੱਖੀ ਵਿੱਚ ਮਾਰਿਆ ਏ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੀਰ ਵਿੱਚ ਇੰਨੇ ਡੂੰਘੇ ਜ਼ਖਮ ਲੱਗੇ ਸਨ
ਸਿੱਖ ਉਦਾਸੀ ਵਿੱਚ ਡੁੱਬੇ ਹੋਏ ਨੇ। ਹਿੰਦੁਸਤਾਨ ਦੇ ਬਾਦਸ਼ਾਹ ਨੂੰ ਪਤਾ ਲੱਗਾ, ਉਹਨੇ ਅੰਗਰੇਜ਼ ਡਾਕਟਰ ਭੇਜੇ। ਡਾਕਟਰ ਨੇ ਜ਼ਖਮ ਸਾਫ਼ ਕਰਕੇ ਪੂਰੀ ਤਰ੍ਹਾਂ ਟੰਕੇ ਫਿੱਟ ਕਰਕੇ ਲਾ ਦਿੱਤੇ। ਦਸਵੇਂ ਪਾਤਸ਼ਾਹ ਤੇ ਹਮਲਾ 14 ਸਤੰਬਰ 1708 ਨੂੰ ਹੋਇਆ ਸੀ। ਬਾਈਆਂ 12 ਦਿਨਾਂ ਬਾਅਦ ਜ਼ਖਮ ਐਨ ਚੰਗੀ ਤਰ੍ਹਾਂ ਸਾਫ਼ ਹੋ ਚੁੱਕਾ। ਦੁਸਹਿਰੇ ਦੇ ਦਰਬਾਰ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਲਾਈ ਗਈ, ਹਥਿਆਰ ਸਜਾਏ ਗਏ। ਇੱਕ ਵੱਡੀ ਸਾਰੀ ਕਮਾਨ ਇੱਕ ਨੇ ਚੁੱਕ ਕੇ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਲਿਆ ਕੇ ਆਖਿਆ ਕਿ ਹੈ ਕੋਈ ਜਿਹੜਾ ਇਸ ਕਮਾਨ ਉੱਤੇ ਵੀ ਚਿੱਲਾ ਚੜਾ ਸਕਦਾ ਹੋਵੇ। ਹਜ਼ੂਰ ਨੇ ਕਮਾਨ ਤੇ ਚੜਾ ਕੇ ਤੀਰ ਏਡੇ ਜ਼ੋਰ ਦੀ ਛੱਡਿਆ, ਇੰਨਾ ਜ਼ੋਰ ਲਾਇਆ, ਜ਼ਖਮ ਅਜੇ ਅੰਦਰੋਂ ਅੱਲਾ ਸੀ ਬਾਹਰੋਂ ਟੰਕੇ ਟੁੱਟ ਗਏ, ਖੂਨ ਦੇ ਫੁਹਾਰੇ ਛੁੱਟ ਗਏ। ਡਾਕਟਰ ਮੰਗਾਇਆ ਗਿਆ। ਮਹਾਰਾਜ ਨੇ ਆਖਿਆ ਸਿੱਖੋ ਹੁਣ ਡਾਕਟਰ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੋ। ਮਹਾਰਾਜ ਦਾ ਹੁਕਮ ਮੰਨ ਕੇ ਸਿੱਖਾਂ ਨੇ ਪ੍ਰਕਾਸ਼ ਕਰ ਦਿੱਤਾ। ਆਖਰੀ ਰਸਮ ਮਹਾਰਾਜ ਪੂਰੀ ਕਰਨ ਲੱਗੇ ਨੇ। ਪਹਿਲਾਂ ਦਸਵੇਂ ਪਾਤਸ਼ਾਹ ਨੇ ਪੰਜ ਪਿਆਰੇ ਸਾਜਣ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਹਾਨਤਾ ਬਖਸ਼ ਦਿੱਤੀ, ਫਿਰ ਚਮਕੌਰ ਛੱਡਣ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੋਣ ਦਾ ਐਲਾਨ ਕੀਤਾ। ਅੱਜ ਆਖਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਸਮ ਜਿਹੜੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕੀ ਤਾਂਬਿਆਂ ਵਿੱਚ ਚੁਣੇ ਹੋਏ ਪੰਜ ਪਿਆਰੇ ਸਾਹਿਬਾਨਾਂ ਨੂੰ ਪੰਥ ਦਾ ਰੂਪ ਕਰਾਰ ਦੇ ਕੇ ਜੋ ਹੁਕਮ ਕਰਨ ਲੱਗੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸਿੱਖੋ ਪੂਜਾ ਤੁਸੀਂ ਅਕਾਲ ਪੁਰਖ ਦੀ ਕਰਨੀ ਹੈ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਕਬਰਾਂ ਵਿੱਚ ਮਾਸ ਰਿੰਨ ਰਿੰਨ ਕੇ ਜਾਂ ਪੂਜਾ ਜਾਂ ਤ੍ਰਾਇਆ ਨਹੀਂ ਵਿਚਰਨਾ, ਸ਼ਬਦ ਦੀ ਪਰਚਾ ਸ਼ਬਦ ਦੀ ਪੂਜਾ ਕਰਨੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਖਾਲਸੇ ਨੂੰ ਜਿਹੜਾ ਹੁਕਮ ਕਰਦੇ ਨੇ ਉਹਦਾ ਵੇਰਵਾ ਤੁਹਾਡੀ ਸੇਵਾ ਵਿੱਚ ਇਹੋ ਬਿਆਨ ਕੀਤਾ ਜਾ ਰਿਹਾ ਹੈ।
ਆਗਿਆ ਪਹੀਆ ਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਬਾਜਾ ਵਾਲੇ ਪ੍ਰੀਤਮ ਪਿਆਰੇ ਹੱਸ ਕੇ ਮੁਖੋਂ ਕਹਿੰਦੇ ਨੇ, ਸੱਚੀਆਂ ਗੱਲਾਂ ਸੱਚੇ ਬੰਦੇ ਸੱਚੀ ਹੀ ਬੁਝ ਲੈਂਦੇ ਨੇ।
ਪਰੋ ਪਰੀ ਦਾਰੇ ਮੇਲਾ ਬੰਦ ਰਿਹਾ ਨਾ ਦੇਰੇ ਰਾ, ਗੁਰੂ ਗ੍ਰੰਥ ਗੁਰੂ ਹੈ ਸਿੱਖੋ ਪੰਥ ਖਾਲਸੇ ਮੇਰੇ ਦਾ।
ਕਰਨੀ ਨਹੀਂ ਕਬਰਾਂ ਦੀ ਪੂਜਾ, ਮੰਨਣਾ ਸੱਚੇ ਰੱਬ ਤਾਈਂ, ਉਸ ਦੀ ਰਜ਼ਾ ਨੂੰ ਸਤਿਕਾਰ ਮੰਨਣਾ, ਰਿਜ਼ਕ ਦੇਵੇ ਜੋ ਸਭ ਤਾਈਂ।
ਦੁੱਧ ਦੇ ਵਾਂਗ ਸਾਫ ਰੱਖਿਓ ਹਿਰਦਾ ਨਫਰ ਮੰਦੇਰੇ ਦਾ, ਗੁਰੂ ਗ੍ਰੰਥ ਗੁਰੂ ਹੈ ਸਿੱਖੋ ਪੰਥ ਖਾਲਸੇ ਮੇਰੇ ਦਾ।
ਗੁਰੂ ਨਾਨਕ ਦੀ ਜੋਤ ਨਰਾਨੀ ਭਈ, ਗੁਰੂ ਨਾਨਕ ਦੀ ਜੋਤ ਨਰਾਨੀ, ਇਸ ਚੋ ਨਜ਼ਰੀ ਆਉਂਦੀ ਆ ਅੰਗਦ ਅੰਮ੍ਰਿਤ ਰਾਮ ਦਾਸ ਦੀ, ਅਰਜਨ ਗੁਰੂ ਵਖਾਉਂਦੀ ਆ।
ਹਿੰਦ ਦੀ ਚਾਦਰ ਨਾਵੇ ਗੁਰ ਦੇ ਰੂਪ ਦਸੇ ਭਈ ਚੇਰੇ ਦਾ, ਹਿੰਦ ਦੀ ਚਾਦਰ ਨਾਵੇ ਗੁਰ ਦੇ ਰੂਪ ਦਸੇ ਭਈ ਚੇਰੇ ਦਾ, ਗੁਰੂ ਗ੍ਰੰਥ ਗੁਰੂ ਹੈ ਸਿੱਖੋ ਪੰਥ ਖਾਲਸੇ ਮੇਰੇ ਦਾ।
ਮਾਈ ਦਾਸ ਤੇ ਭਾਈ ਦਿਆਲਾ ਇਸ ਚੋ ਨਜ਼ਰੀ ਆਉਂਦੇ ਨੇ, ਕਰਨ ਸਭਾ ਵੱਡਿਆਂ ਦੀ ਪੂਜਾ ਜਿਹੜੇ ਵਗਣਾ ਚਾਹੁੰਦੇ ਨੇ।
ਸਦੀ ਦਾਸ ਨੇ ਰਹਾ ਦੱਸਿਆ ਜਗ ਨੂੰ ਪਰੇ ਪਰੇ ਰੇ ਦਾ, ਗੁਰੂ ਗ੍ਰੰਥ ਗੁਰੂ ਹੈ ਸਿੱਖੋ ਪੰਥ ਖਾਲਸੇ ਮੇਰੇ ਦਾ।
ਸਭ ਕੁਝ ਮਿਲਦਾ ਕੁਝ ਨੀ ਮਿਲਦਾ ਪੁੱਤਾਂ ਤੋਂ, ਹੁਕਮ ਮੇਰੇ ਦੀ ਪਾਲਣਾ ਕਰਨੀ ਆਸ ਰੱਖਾਂ ਮੈਂ ਪੁੱਤਾਂ ਤੋਂ।
ਕਮਾ ਕੇ ਸ਼ੁਕਰ ਹੈ ਕਰਨਾ ਮਾਲਕ ਜਗਤ ਵਡੇਰੇ ਦਾ, ਗੁਰੂ ਗ੍ਰੰਥ ਗੁਰੂ ਹੈ ਸਿੱਖੋ ਪੰਥ ਖਾਲਸੇ ਮੇਰੇ ਦਾ।
ਆਤਮਾ ਮਰ ਸਰੀਰ ਮਿੱਟੀ ਹੈ ਇਹ ਆਖਰ ਭੱਜ ਜਾਣਾ ਏ, ਗੁਰਸਿੱਖਾਂ ਨੇ ਸਦਾ ਮੰਨਣਾ ਸੱਚੇ ਰੱਬ ਦਾ ਪਾਣਾ ਏ।
ਦੁਨੀਆ ਜਾਣੇ ਅੰਤ ਨਹੀਂ ਆਉਂਦਾ ਵੱਡੇ ਰੱਬ ਦੇ ਘੇਰੇ ਦਾ, ਦੁਨੀਆ ਜਾਣੇ ਅੰਤ ਨਹੀਂ ਆਉਂਦਾ ਵੱਡੇ ਰੱਬ ਦੇ ਘੇਰੇ ਦਾ, ਗੁਰੂ ਗ੍ਰੰਥ ਗੁਰੂ ਹੈ ਸਿੱਖੋ ਪੰਥ ਖਾਲਸੇ ਮੇਰੇ ਦਾ।
ਅੰਮ੍ਰਿਤ ਛਕ ਕੇ ਤੇਗ ਪੈ
ਸੈਨਣੀ ਬਦਨਾ ਸਦਾ ਪਖੰਡਾ ਤੋਂ ਮੁਕਤੀ ਦਾ ਦਰ ਲੱਭਣ ਵਾਸਤੇ ਰਸਤਾ ਮਿਲੂ ਬ੍ਰਾਹਮੰਡਾ ਤੋਂ
ਕਰੇ ਸੁੱਚਿਆਂ ਦੇ ਉੱਤੇ ਮਾਰਗ ਜਗਤ ਵਡੇਰੇ ਦਾ ਗੁਰੂ ਗ੍ਰੰਥ ਗੁਰੂ ਹੈ ਸਿੱਖੋ ਪੰਥ ਖਾਲਸੇ ਮੇਰਾ
ਇਹ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅੰਤਮ ਸਮੇਂ ਦਾ ਪ੍ਰਸੰਗ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ। ਇਤਿਹਾਸ ਕਹਿੰਦਿਆਂ ਬਹੁਤ ਸਾਰੀਆਂ ਗਲਤੀਆਂ ਕਰ ਗਿਆ ਹੋਵਾਂਗਾ। ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 300 ਸਾਲਾ ਗੁਰਗੱਦੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਜੋ ਸਾਰੇ ਸੰਸਾਰ ਵਿੱਚ ਅਖਾਣ ਚੱਲ ਰਿਹਾ 300 ਸਾਲ ਗੁਰੂ ਦੇ ਨਾਲ ਮਹਾਰਾਜ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਅੱਜ ਦਾ ਸਾਰਾ ਪ੍ਰੋਗਰਾਮ ਪੰਜਾਬ ਦੀ ਪ੍ਰਸਿੱਧ ਕੰਪਨੀ BDP ਦੀ ਤਰਫ ਪੇਸ਼ ਕੀਤਾ ਜਾ ਰਿਹਾ। ਸਾਡੇ ਵੱਡੇ ਭਾਈ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਜਿਹੜੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਹਰ ਵੇਲੇ ਉਤਾਵਲੇ ਰਹਿੰਦੇ ਨੇ। ਸਰੋਤਿਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ।